सुनो भी दोस्तों, भावे बैठे हुए हो या खड़े हुए हो, घर वाली नाल रसे हुए हो या फिर बापू नाल लड़े हुए हो, काम ते जा रहे हो या फिर काम तो घर वापस आ रहे हो, ओ भाई नहा रहे हो के कुछ खा रहे हो या फिर घर विच रौला रप्पा पा रहे ने न्याणे, ओ भाई दुखी ना होवो, सब गल्लां छड्डो आ सुनो हरमन रेडियो तो गाने। ਤੁਸੀਂ ਦੋਸਤੋ ਚਾਹੇ ਪਿੰਡਾਂ ਵਿੱਚ ਵਸਦੇ ਹੋ ਜਾਂ ਫਿਰ ਵਸਦੇ ਹੋ ਵਿੱਚ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਹੈ ਤੁਹਾਡੀਆਂ ਖੈਰਾਂ ਖੈਰਾਂ ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ। ਆਸਟ੍ਰੇਲੀਆ ਦੇ ਸਿਡਨੀ ਸਟੂਡੀਓ ਤੋਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ
ਲਹਿਰਾਂ ਦੇ ਵਿੱਚ ਤਮਾਮ ਸਰੋਤਿਆਂ ਦਾ ਮੈਂ ਰਣਦੀਪ ਬੰਦੇ ਸਵਾਗਤ ਕਰਦੀ ਹਾਂ। ਅੱਜ ਦਿਨ ਹੈ ਵੀਰਵਾਰ, ਜੁਲਾਈ ਮਹੀਨੇ ਦੀ 2 ਤਾਰੀਖ ਤੇ ਸਾਲ ਹੈ 2020। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ, ਸੁਖੀ ਸਾਂਦੀ ਆਪਣੇ ਘਰ ਪਰਿਵਾਰਾਂ ਦੇ ਨਾਲ ਜ਼ਿੰਦਗੀ ਦਾ ਆਨੰਦ ਮਾਣ ਰਹੇ ਹੋਗੇ। ਤੇ ਮੌਸਮ ਦੀ ਗੱਲ ਅਸੀਂ ਕਰ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ। ਸਿਡਨੀ ਦੇ ਵਿੱਚ ਅੱਜ ਤਾਪਮਾਨ ਜਿਹੜਾ ਹੈ ਉਹ ਵੱਧ ਤੋਂ ਵੱਧ ਰਹੇਗਾ। ਇਸ ਵੇਲੇ ਜਿਹੜਾ ਤਾਪਮਾਨ ਹੈ ਉਹ ਹੈ 14.3 ਡਿਗਰੀ, ਜਿਹੜਾ ਤਾਪਮਾਨ ਹੈ ਉਹ ਬਣਿਆ ਹੋਇਆ ਹੈ। ਇਸੇ ਤਰ੍ਹਾਂ ਮੈਲਬਰਨ ਦੇ ਵਿੱਚ 10.5 ਡਿਗਰੀ ਤਾਪਮਾਨ ਬਣਿਆ ਹੋਇਆ ਹੈ ਤੇ ਘੱਟੋ ਘੱਟ ਤਾਪਮਾਨ ਹੋ ਸਕਦਾ ਹੈ 9.14 ਡਿਗਰੀ ਤੱਕ। ਬ੍ਰਿਸਬੇਨ ਦੇ ਵਿੱਚ ਤਾਪਮਾਨ ਜਿਹੜਾ ਇਸ ਵੇਲੇ ਹੈ ਉਹ ਹੈ 12.1 ਡਿਗਰੀ ਤੇ ਘੱਟੋ ਘੱਟ ਤਾਪਮਾਨ ਹੋ ਸਕਦਾ ਹੈ 11.24 ਡਿਗਰੀ। ਪਰਥ ਦੇ ਵਿੱਚ ਤਾਪਮਾਨ ਹੈ 5.1 ਡਿਗਰੀ ਤੇ ਘੱਟੋ ਘੱਟ ਤਾਪਮਾਨ ਹੋ ਸਕਦਾ ਹੈ 5.18 ਡਿਗਰੀ ਜਿਹੜਾ ਮਾਈਨਸ ਦੇ ਵਿੱਚ। ਤੇ ਐਡੀਲੇਡ ਦੇ ਵਿੱਚ ਹੈ ਤਾਪਮਾਨ ਇਸ ਵੇਲੇ 10.5 ਡਿਗਰੀ। ਇਸੇ ਤਰ੍ਹਾਂ ਹਬਰ ਦੇ ਵਿੱਚ ਤਾਪਮਾਨ ਹੈ 9.5 ਡਿਗਰੀ ਤੇ ਕੈਨਬਰਾ ਦੇ ਵਿੱਚ ਤਾਪਮਾਨ ਜਿਹੜਾ ਅੱਜ ਦਾ ਇਸ ਵੇਲੇ ਦਾ ਹੈ ਉਹ ਹੈ 10.1 ਡਿਗਰੀ ਤੇ ਡਾਰਵਿਨ ਦੇ ਵਿੱਚ ਤਾਪਮਾਨ ਹੈ 19.5 ਡਿਗਰੀ ਤੇ ਧੁੱਪ ਜਿਹੜੀ ਹੈ ਉਹ ਖਿਲੀ ਰਹੇਗੀ ਅੱਜ ਡਾਰਵਿਨ ਦੇ ਵਿੱਚ ਤਾਂ। ਤੇ ਜੇ ਹੁਣ ਅਸੀਂ ਗੱਲ ਕਰੀਏ ਭਾਰਤ ਦੀ ਤਾਂ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਇਸ ਵੇਲੇ ਮਹੀਨਾ ਚੱਲ ਰਿਹਾ ਜੀ ਜੁਲਾਈ ਦਾ। ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜੁਲਾਈ ਦਾ ਮਹੀਨਾ ਅੰਤਾਂ ਦੀ ਗਰਮੀ ਵਾਲਾ ਜਿਹੜਾ ਭਾਰਤ ਦੇ ਵਿੱਚ ਹੁੰਦਾ ਹੈ ਤੇ ਇਸ ਵਾਰ ਵੀ ਉੱਥੇ ਜਿਹੜਾ ਹੈ ਉਹ ਇਸੇ ਤਰ੍ਹਾਂ ਦੀ ਗਰਮੀ ਜਿਹੜੀ ਹੈ ਉਹ ਪੈ ਰਹੀ ਹੈ। ਸਵੇਰ ਦਾ ਵੇਲਾ ਅਸੀਂ ਕੋਈ ਵੀ ਜੋ ਕੰਮ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜ਼ਰੂਰ ਉੱਠ ਕੇ ਕਰਦੇ ਹਾਂ ਕਿ ਹੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਰੀ ਦੁਨੀਆ ਨੂੰ ਆਪਸ ਦੇ ਵਿੱਚ ਪਿਆਰ ਸਾਂਝ ਇਤਫਾਕ ਦੀ ਤੌਫੀਕ ਵਰਤੀ, ਸਾਰੇ ਆਪਸ ਦੇ ਵਿੱਚ ਮਿਲ ਕੇ ਰਹਿਣ, ਖੁਸ਼ੀਆਂ ਖੇੜੇ ਵਰਤਦੇ ਰਹਿਣ, ਲੋਕਾਂ ਦੇ ਮਨਾਂ ਵਿੱਚ ਇੱਕ ਦੂਸਰੇ ਲਈ ਪਿਆਰ ਸਤਿਕਾਰ ਬਣਿਆ ਰਹੇ, ਦੁਨੀਆਂ ਦੀ ਭਾਈਚਾਰਕ ਸਾਂਝ ਇਸੇ ਤਰ੍ਹਾਂ ਬਣੀ ਰਹੇ, ਇਸੇ ਉਮੀਦ ਦੇ ਨਾਲ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਸੁਣਦੇ ਹਾਂ ਅਰਦਾਸ ਜਿਹੜੀ ਪਰਮਾਤਮਾ ਦੇ ਚਰਨਾਂ ਵਿੱਚ ਅਸੀਂ ਕਰਦੇ ਹਾਂ। 76 ਗਿੱਲ ਦੀ ਆਵਾਜ਼ ਦੇ ਵਿੱਚ ਅਰਦਾਸ ਕਰ ਰਹੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ। ਸੁਣਦੇ ਹਾਂ ਜੀ।
रमज तेरी दी समझ ना आ लिखांदे विच फर्क क्यों करदा जद इक मिट्टी दा बनिया
ਬਚਪਨ ਵਾਲੀ ਜਿਹੜੀ ਗੱਲ ਹੈ ਉਹ ਕਿਤੇ ਨਾ ਕਿਤੇ ਵਿੱਚ ਰਹਿ ਹੀ ਜਾਂਦੀ ਹੈ। ਹੁਣ ਕਹਿੰਦੇ ਨੇ ਕਿ ਹਰ ਇਨਸਾਨ ਦੇ ਵਿੱਚ ਇੱਕ ਬੱਚਾ ਹੁੰਦਾ ਤੇ ਉਸ ਬੱਚੇ ਦਾ ਜਿਉਂਦਾ ਰਹਿਣਾ ਸਾਰੀ ਜ਼ਿੰਦਗੀ ਬਹੁਤ ਜ਼ਰੂਰੀ ਵੀ ਹੁੰਦਾ। ਸਾਡੇ ਅੰਦਰੋਂ ਬਚਪਨ ਕਦੇ ਮਰਨਾ ਨਹੀਂ ਚਾਹੀਦਾ। ਇੱਕ ਗੱਲ ਖਾਸ ਕਿ ਅਸੀਂ ਹਮੇਸ਼ਾ ਆਪਣੇ ਬਚਪਨ ਨੂੰ ਯਾਦ ਕਰਦੇ ਹਾਂ। ਬਚਪਨ ਦੀਆਂ ਰੁੱਤਾਂ ਸਾਨੂੰ ਹਰ ਵੇਲੇ ਯਾਦ ਆਉਂਦੀਆਂ ਨੇ। ਸਾਨੂੰ ਆਪਣੀ ਜ਼ਿੰਦਗੀ ਦਾ ਉਹ हसीन दौर लगता। ओदा इक कारण है, ओ कारण ए है कि बचपन दे विच असी बेफिक्र हुंदे आ, बेपरवाह हुंदे आ, सानू किसी दा डर या भय नहीं हुंदा। डर या भय तो भाव कि सानू कोई वड्डियां चिंतावां नहीं हुंदियां, मां प्यो दी छत्र छाया दे विच उहनां दी परवरिश दे अधीन असी हुंदे आ, साडी सारी जिम्मेवारी वड्डियां ते हुंदी है, ते इक मासूमियत हुंदी है साडे अंदर। ओ मासूमियत जिहड़ी ज्यों ज्यों असी वड्डे हुंदे जांदे आ, ओ मासूमियत गवासदी जांदी है। वैसे कई बार ये भी कहा जांदा है कि जदों असी निक्के हुंदे आ तां सानू खुद ही कहा जांदा है कि तुहानू जिहड़ियां सारियां चीजां याद रखनियां चाहीदियां असी भुल जांदे आ, ते जदों असी वड्डे हुंदे आ फिर असी खुद ही कहण लगदे आ कि हुण साडे चीजां याद नहीं, तां फिर सानू लगदा कि हुण इहनां नूं भुलना चाहीदा। थोड़ी जी भुलण दी आदत भी साडे विच होनी चाहीदी है, क्योंकि बच्चियां जिन्ना वड्डा दिल, बच्चियां जिन्ना वड्डा जिगरा किसे कोल नहीं हुंदा। सारा दिन कुट खांदे ने, राती हिक नाल लग के सौ जांदे है, उहनां जिन्ना सबर किसे च नहीं हुंदा। उठियां चप्पलां पाउंदे ने पर मना विच सारा कुछ सिद्धा हुंदा। साडियां चप्पलां सिद्धियां हुंदियां ने, मना दे विच सारा दिन कुछ ना कुछ पुट्ठा सिद्धा ही चलदा रहिंदा। तां ਉਹ ਜਿਹੜੀ ਮਾਸੂਮੀਅਤ ਹੈ, ਉਹ ਮਾਸੂਮੀਅਤ ਜੇਕਰ ਸਾਰੀ ਜ਼ਿੰਦਗੀ ਬਰਕਰਾਰ ਰਹੇ ਤਾਂ ਜ਼ਿੰਦਗੀ ਨੂੰ ਬਹੁਤ ਖੂਬਸੂਰਤੀ ਦੇ ਨਾਲ ਅਸੀਂ ਮਾਣ ਸਕਦੇ ਹਾਂ, ਜਿਉ ਸਕਦੇ ਹਾਂ। ਕਹਿੰਦੇ ਨੇ ਕਿ ਵਿਦਿਆਰਥੀ ਦੌਰ ਜਿਹੜਾ ਹੁੰਦਾ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਦੌਰ ਹੁੰਦਾ, ਹਨਾ। ਤਾਂ ਅਸੀਂ ਸੋਚਦੇ ਹਾਂ ਕਿ ਕਿਉਂ ਨਾ ਸਾਰੀ ਜ਼ਿੰਦਗੀ ਵਿਦਿਆਰਥੀ ਹੀ ਰਿਹਾ ਜਾਏ, ਸਾਰੀ ਜ਼ਿੰਦਗੀ ਕੁਝ ਨਾ ਕੁਝ ਸਿੱਖਦੇ ਰਹੋ ਤੇ ਸਟੂਡੈਂਟ ਰਹੋਗੇ, ਇੰਜੋਏ ਕਰਦੇ ਰਹੋਗੇ ਆਪਣੀ ਲਾਈਫ ਨੂੰ। ਇਸ ਲਈ ਕਿਸੇ ਵੀ ਕੰਮ ਨੂੰ ਕਰਨ ਲਈ ਅਸੀਂ ਉਮਰ ਤਾਂ ਕੋਈ ਹੁੰਦੀ ਨਹੀਂ, ਪਰ ਤੁਹਾਡੇ ਅੰਦਰਲਾ ਜਿਹੜਾ ਬਚਪਨ ਹੈ ਉਹ ਹਮੇਸ਼ਾ ਤਰੋਤਾਜ਼ਾ ਰਹਿਣਾ ਚਾਹੀਦਾ ਹੈ, ਉਸੇ ਤਰ੍ਹਾਂ ਦਾ ਰਹਿਣਾ ਚਾਹੀਦਾ ਹੈ। ਤੁਹਾਡਾ ਮਨ ਜਿਸ ਤਰ੍ਹਾਂ ਦਾ ਬਚਪਨ ਦੇ ਵਿੱਚ ਸੀ, ਨਿਸ਼ਚਲ ਪਾਕ ਬਿਲਕੁਲ ਸਾਫ, ਜੋ ਕਿਸੇ ਦਾ ਬੁਰਾ ਨਹੀਂ ਸੀ ਚਾਹੁੰਦਾ, ਇਸ ਤਰ੍ਹਾਂ ਦਾ ਜਦੋਂ ਸਾਡਾ ਮਨ ਹੁੰਦਾ ਨਾ, ਫਿਰ ਅਸੀਂ ਜ਼ਿੰਦਗੀ ਨੂੰ ਜਿਉਂਦੇ ਆ। ਸਾਨੂੰ ਕੋਈ ਪਰਵਾਹ ਹੀ ਨਹੀਂ ਹੁੰਦੀ ਕਿ ਸਾਹਮਣੇ ਵਾਲਾ ਕੀ ਕਰ ਰਿਹਾ। ਇੱਕ ਇਸ ਤਰ੍ਹਾਂ ਦੀ ਕਵਿਤਾ ਮੈਂ ਪੜ੍ਹ ਰਹੀ ਸੀ, ਜ਼ਰੂਰ ਤੁਹਾਡੇ ਨਾਲ ਵੀ ਸਾਂਝੀ ਕਰਦੀ ਹਾਂ ਕਿ ਕਿੰਨੀ ਜਿਹੜੀ ਮਾਸੂਮੀਅਤ ਭਰੀਆਂ ਗੱਲਾਂ ਹੁੰਦੀਆਂ ਨੇ ਬਚਪਨ ਦੀਆਂ, ਜਿਹੜੀਆਂ ਸਾਨੂੰ ਵੱਡੀ ਉਮਰ ਦੇ ਵਿੱਚ ਆ ਕੇ ਜਦੋਂ ਅਸੀਂ ਜ਼ਿੰਦਗੀ ਦੇ ਰੁਝੇਵਿਆਂ ਦੇ ਵਿੱਚ ਰੁੱਝ ਜਾਂਦੇ ਹਾਂ, ਫਿਰ ਸਾਨੂੰ ਉਹ ਚੀਜ਼ਾਂ ਯਾਦ ਆਉਂਦੀਆਂ ਨੇ। ਲਿਖਦੇ ਨੇ ਕਿ ਅੰਮੀ ਦੀਆਂ ਲੋਰੀਆਂ ਤੇ ਬਾਬਲ ਦੇ ਝੋਲੇ, ਬੜੇ ਯਾਦ ਆਉਂਦੇ ਮੈਨੂੰ ਗੁੱਡੀਆਂ ਪਟੇਲੇ, ਬੋਲ ਕਿੰਨੇ ਮਿੱਠੇ ਹੁੰਦੇ ਤੋਤਲੀ ਜ਼ੁਬਾਨ ਦੇ, ਖੇਡਦੇ ਨੇ ਖੇਡਾਂ ਆ ਕੇ ਹਾਣੀ ਮੇਰੇ ਹਾਣ ਦੇ, ਲਾਡਾਂ ਵਿੱਚ ਲੜ ਪੈਣਾ ਲੈਣੇ ਹਟਕੋਲੇ, ਬੜੇ ਯਾਦ ਆਉਂਦੇ ਮੈਨੂੰ ਗੁੱਡੀਆਂ ਪਟੋਲੇ, ਹੱਥਾਂ ਨਾਲ ਬਣਾ ਕੇ ਤੇ ਪੈਰਾਂ ਨਾਲ ਢਾਉਂਦੇ ਸਾਂ, ਮਿੱਟੀ ਦਾ ਸੀ ਚੁੱਲਾ ਚੌਂਕਾ ਮਿੱਟੀ ਦੇ ਪੜੋਲੇ, ਬੜੇ ਯਾਦ ਆਉਂਦੇ ਮੈਨੂੰ ਗੁੱਡੀਆਂ ਪਟੋਲੇ। ਬਚਪਨ ਵਾਲੀ ਰੁੱਤ ਕਿੰਨੀ ਖੁਸ਼ਹਾਲ ਸੀ, ਮਿੱਸੀ ਰੋਟੀ ਗੰਡੇ ਨਾਲ ਲੱਜਤ ਕਮਾਲ ਸੀ, ਪੱਠੀ ਤੇ ਪਨਾਈ ਗਏ ਸੀ ਮੱਕੀ ਤੇ ਛੋਲੇ, ਬੜੇ ਯਾਦ ਆਉਂਦੇ ਮੈਨੂੰ ਗੁੱਡੀਆਂ ਪਟੋਲੇ, ਵੰਗਾਂ ਭੰਨ ਤੋੜ ਕੇ ਪਿਆਰ ਤੇ ਕੱਢਣਾ, ਕੋਟਲਾ ਛਪਾਕੀ ਲੈ ਕੇ ਅੱਗੇ ਪਿੱਛੇ ਭੱਜਣਾ, ਚੂੜੀਆਂ ਦੇ ਕੋਕਲੇ ਤੇ ਉਧਣੇ ਖਟੋਲੇ, ਬੜੇ ਯਾਦ ਆਉਂਦੇ ਮੈਨੂੰ ਗੁੱਡੀਆਂ ਪਟੋਲੇ, ਲੰਬੀ ਔੜ ਲੱਗਣੀ ਤੇ ਗੁੱਡਾ ਗੁੱਡੀ ਸਾੜਨਾ, ਘਟਾਂ ਚੜਾਉਣੀਆਂ ਤੇ ਜ਼ੋਰੀ ਮੀਂਹ ਵਰਨਾ, ਕੋਈ ਖੋਹਾਂ ਰੌਲੀ ਖੇਡ ਖੇਡ ਦੂਜਿਆਂ ਤੇ ਡੋਲੇ, ਬੜੇ ਯਾਦ ਆਉਂਦੇ ਮੈਨੂੰ ਗੁੱਡੀਆਂ ਪਟੋਲੇ, ਅੱਡੀ ਤੇ ਛੜੱਪਾ ਕਿਤੇ ਰੱਸੀਆਂ ਦਾ ਟੱਪਣਾ, ਛੂਹਾ ਛੂਹੀ ਖੇਡਣਾ ਤੇ ਕੁੱਕੜੇ ਪਾ ਦੱਸਣਾ, ਲੁਕ ਛੁਪ ਜਾਣਾ ਇੱਕ ਦੂਸਰੇ ਤੋਂ ਓਲੇ, ਬੜੇ ਯਾਦ ਆਉਂਦੇ ਮੈਨੂੰ ਗੁੱਡੀਆਂ ਪਟੋਲੇ, ਹੋਈ ਮੁਟਿਆਰ ਤੇ ਮੈਂ ਤ੍ਰਿੰਝਣਾ ਚ ਕੱਤਣਾ, ਭਾਬੀਆਂ ਦੇ ਨਾਲ ਜਾ ਕੇ ਗਿੱਧਿਆਂ ਚ ਨੱਚਣਾ, ਡੱਕ ਡੱਕ ਰੱਖਣੇ ਮੈਂ ਨੈਣ ਦੋ ਮੋਮਲੇ, ਬੜੇ ਯਾਦ ਆਉਂਦੇ ਮੈਨੂੰ ਗੁੱਡੀਆਂ ਪਟੋਲੇ, ਵਿਹੜੇ ਦੀਆਂ ਡੇਕਾਂ ਹੋਈਆਂ ਕੰਧਾਂ ਨਾਲੋਂ ਉੱਚੀਆਂ, ਜਵਾਨੀ ਦੀਆਂ ਗੱਲਾਂ ਕਿੰਨੇ ਦੱਸੀਆਂ ਤੇ ਪੁੱਛੀਆਂ, ਰਿਸ਼ਤੇ ਕਰਾਉਣੇ ਗੇੜੀ ਮਾਰਦੇ ਵਿਚੋਲੇ, ਬੜੇ ਯਾਦ ਆਉਂਦੇ ਮੈਨੂੰ ਗੁੱਡੀਆਂ ਬਟੋਲੇ। ਫਿਰ ਸ਼ਗਨਾਂ ਦੀ ਮਹਿੰਦੀ ਮੈਨੂੰ ਲਾ ਗਈਆਂ ਸਹੇਲੀਆਂ, ਹੋ ਗਈਆਂ ਅਲੋਪ ਝੱਟ ਖੇਡਾਂ ਸੀ ਜੋ ਖੇਲੀਆਂ, ਡੋਲੀ ਵਿਚ ਬੈਠੀ ਦਾ ਵੀ ਦਿਲ ਮੇਰਾ ਡੋਲੇ, ਬੜੇ ਯਾਦ ਆਉਂਦੇ ਮੈਨੂੰ ਗੁੱਡੀਆਂ ਪਟੋਲੇ। ਸ਼ਗਨਾਂ ਦਾ ਪਾਣੀ ਜਦੋਂ ਸੱਸੂ ਰਾਣੀ ਵਾਰਿਆ, ਪਿਆ ਮੇਰੇ ਸਿਰ ਉੱਤੇ ਫਰਜ਼ਾਂ ਦਾ ਭਾਰਿਆ, ਦੱਸ ਤੱਤੀ ਕਿੱਥੇ ਦੁੱਖ ਆਪਣੇ ਫਰੋਲੇ, ਬੜੇ ਯਾਦ ਆਉਂਦੇ ਮੈਨੂੰ ਗੁੱਡੀਆਂ ਪਟੋਲੇ, ਬੜੇ ਯਾਦ ਆਉਂਦੇ ਮੈਨੂੰ ਗੁੱਡੀਆਂ ਪਟੋਲੇ। ਬਚਪਨ ਵਾਲੀਆਂ ਰੁੱਤਾਂ ਸਾਨੂੰ ਸਾਰੀ ਜ਼ਿੰਦਗੀ ਯਾਦ ਆਉਂਦੀਆਂ ਨੇ। ਨੰਦ ਲਾਲ ਨੂਰਪੁਰੀ ਵਿਚ ਸਾਡੇ ਬਹੁਤ ਪ੍ਰਪੱਖ ਸ਼ਾਇਰ ਹੋਏ ਨੇ, ਉਹਨਾਂ ਦੀ ਇੱਕ ਕਵਿਤਾ ਹੈ ਸੰਦੂਕ। ਉਸ ਕਵਿਤਾ ਦੇ ਵਿਚ ਵੀ ਉਹ ਜ਼ਿਕਰ ਕਰਦੇ ਨੇ ਕਿ ਪੇਕੇ ਤੇ ਸਹੁਰੇ ਘਰ ਦਾ ਜਿਹੜਾ ਅਨੁਮਾਨਿਤ ਫਰਕ ਹੈ ਉਹਦੀ ਉਹ ਗੱਲ ਕਰਦੇ ਨੇ। ਉਦੋਂ ਇਹ ਸਤਰਾਂ ਨੇ ਕਿ ਗੱਡੇ ਉੱਤੇ ਆ ਗਿਆ ਸੰਦੂਕ ਮੁਟਿਆਰਾ, ਤੇ ਵਿਆਹ ਵਾਲੀ ਕੁੜੀ ਦਾ ਪੁਰਾਣੇ ਵੇਲਿਆਂ ਦੀ ਗੱਲ ਹੈ, ਸੰਦੂਕ ਗੱਡੇ ਉੱਤੇ ਆ ਰਿਹਾ ਤੇ ਉਸ ਸੰਦੂਕ ਦੇ ਸ਼ੀਸ਼ਿਆਂ ਵਿੱਚੋਂ ਉਹ ਝਲਕਾਂ ਦੇ ਰੂਪ ਵਿੱਚ ਬਚਪਨ ਵਾਲਾ ਤੇ ਜਵਾਨੀ ਵਾਲਾ, ਪੇਕੇ ਘਰ ਵਾਲਾ ਤੇ ਸਹੁਰੇ ਘਰ ਵਾਲਾ ਫਰਕ ਉਹ ਦੇਖ ਰਹੀ ਹੈ। ਉਹਨਾਂ ਸ਼ੀਸ਼ਿਆਂ ਦੇ ਵਿੱਚੋਂ ਉਸਨੂੰ ਲੱਗਦਾ ਹੈ ਕਿ ਜਿਵੇਂ ਉਹਦੀ ਜ਼ਿੰਦਗੀ ਦੇ ਪਿਛਲੇ ਵਰੇ ਸੰਦੂਕ ਦੇ ਸ਼ੀਸ਼ਿਆਂ ਦੇ ਵਿੱਚੋਂ ਉਹਨੂੰ ਦਿਸ ਰਹੇ ਹੋਣ। ਤਾਂ ਨੂਰਪੁਰੀ ਸਾਹਿਬ ਲਿਖਦੇ ਨੇ ਕਿ ਗੱਡੇ ਉੱਤੇ ਆ ਗਿਆ ਸੰਦੂਕ ਮੁਟਿਆਰ ਦਾ, ਇੱਕ ਤਸਵੀਰ ਘੜਾ ਡੋਲ ਘਿਓ ਦਾ, ਹੱਸਦੀ ਨੇ ਹੱਥ ਫੜ ਲਿਆ ਜਾ ਕੇ ਪਿਓ ਦਾ, ਇੱਕ ਤਸਵੀਰ ਵਿੱਚ ਓਪਰੀ ਜੀ ਥਾਂ ਏ, ਓਪਰਾ ਹੀ ਪਿਓ ਉੱਥੇ ਓਪਰੀ ਹੀ ਮਾਂ ਏ, ਓਪਰਾ ਹੀ ਨੂਰਪੁਰੀ ਕੁੰਡ ਹੈ ਉਤਾਰ ਦਾ, ਗੱਡੇ ਉੱਤੇ ਆ ਗਿਆ ਸੰਦੂਕ ਮੁਟਿਆਰ ਦਾ। ਜੋ ਬਚਪਨ ਤੇ ਵੱਡੇ ਜਿਵੇਂ ਅਸੀਂ ਹੁੰਦੇ ਜਾਂਦੇ ਹਾਂ, ਜਿਵੇਂ ਜਿਵੇਂ ਜ਼ਿੰਦਗੀ ਦੇ ਰੁਝੇਵੇਂ ਸਾਡੇ ਵੱਧਦੇ ਜਾਂਦੇ ਨੇ, ਗੱਲਾਂ ਬਾਤਾਂ ਬਦਲਦੀਆਂ ਜਾਂਦੀਆਂ, ਅਸੀਂ ਹਰ ਰੋਜ਼ ਕੁਝ ਨਵਾਂ ਸਿੱਖਦੇ ਹਾਂ, ਸਾਡੇ ਸੁਭਾਅ ਦੇ ਵਿੱਚ ਤਬਦੀਲੀਆਂ ਆਉਂਦੀਆਂ ਨੇ। ਕਹਿੰਦੇ ਨੇ ਬਦਲਾਅ ਕੁਦਰਤ ਦਾ ਸੁਭਾਅ ਹੈ, ਸੁਭਾਵਿਕ ਤੌਰ ਤੇ ਹੋਣਾ ਵੀ ਚਾਹੀਦਾ। ਤੇ ਜੇਕਰ ਅਸੀਂ ਸਾਈਕੋਲੋਜੀ ਦੀ ਗੱਲ ਮੰਨੀਏ ਤਾਂ ਕਹਿੰਦੇ ਨੇ ਕਿ ਹਰ ਥੋੜੇ ਸਮੇਂ ਬਾਅਦ ਜਿਹੜਾ ਹੈ ਸਾਡਾ ਸੁਭਾਅ, ਸਾਡਾ ਟੇਸਟ ਬਦਲਦਾ ਰਹਿੰਦਾ। ਇਹ ਚੀਜ਼ਾਂ ਹੋਣੀਆਂ ਸੁਭਾਵਿਕ ਨੇ, ਪਰ ਇੱਕ ਚੀਜ਼ ਜਿਹੜੀ ਨਹੀਂ ਬਦਲਣੀ ਚਾਹੀਦੀ ਉਹ ਹੈ ਸਾਡੇ ਅੰਦਰਲੀ ਮਾਸੂਮੀਅਤ। ਬਾਹਰ ਕੁਝ ਵੀ ਹੋ ਜਾਏ, ਕਹਿੰਦੇ ਨੇ ਕਿ ਇੱਕ ਵਾਰ ਇੱਕ ਮੁਸਾਫਿਰ ਸਮੁੰਦਰ ਦੇ ਵਿੱਚ ਸਫ਼ਰ ਕਰ ਰਿਹਾ ਸੀ, ਉਹ ਜਹਾਜ਼ ਦੇ ਵਿੱਚ ਬੈਠੇ ਸੀ। ਥੋੜੇ ਸਮੇਂ ਬਾਅਦ ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਜਹਾਜ਼ ਜਿਹੜਾ ਹੈ ਉਹ ਡੁੱਬਣਾ ਸ਼ੁਰੂ ਹੋ ਗਿਆ। ਉਹਨਾਂ ਨੇ ਰੌਲਾ ਪਾਇਆ ਕਾਫੀ, ਕਿਸੇ ਦੂਸਰੇ ਜਹਾਜ਼ ਤੇ ਉਹ ਸਵਾਰ ਹੋਏ। ਕਿਸਮਤ ਚੰਗੀ ਸੀ ਕਿ ਨਾਲ ਕੋਈ ਦੂਸਰਾ ਜਹਾਜ਼ ਮਿਲ ਗਿਆ ਤੇ ਇੰਜ ਉਹਨਾਂ ਨੇ ਆਪਣੀ ਜਿਹੜੀ ਜਾਨ ਹੈ ਉਹ ਬਚਾਈ। ਉਸ ਤੋਂ ਬਾਅਦ ਉਸ ਵਿਦਵਾਨ ਦੇ ਨਾਲ ਜਿਹੜਾ ਮੁਸਾਫਿਰ ਸਫ਼ਰ ਕਰ ਰਿਹਾ ਸੀ, ਇੱਕ ਵਿਦਵਾਨ ਨਾਲ, ਉਹਨੇ ਕਿਹਾ ਕਿ ਅੱਜ ਸਮੁੰਦਰ ਦੇ ਪਾਣੀ ਨੇ ਸਾਡੀ ਜਾਨ ਲੈ ਲੈਣੀ ਸੀ। ਦੂਸਰੇ ਜਹਾਜ਼ ਵਿੱਚ ਸਫ਼ਰ ਕਰ ਰਹੇ ਵਿਦਵਾਨ ਨੇ ਕਿਹਾ ਕਿ ਤੁਹਾਡੀ ਜਾਨ ਸਮੁੰਦਰ ਦੇ ਪਾਣੀ ਨੇ ਨਹੀਂ ਲੈਣੀ ਸੀ, ਉਸ ਛੇਕ ਨੇ ਲੈਣੀ ਸੀ ਜੋ ਜਹਾਜ਼ ਦੀ ਹਿੱਕ ਤੇ ਹੋਇਆ, ਜਿਹਦੇ ਨਾਲ ਪਾਣੀ ਉਹਦੇ ਅੰਦਰ ਜਾਣਾ ਸ਼ੁਰੂ ਹੋਇਆ। ਭਾਵ ਬਾਅਦ ਜੋ ਕੁਛ ਚੱਲਦਾ ਉਹਨੂੰ ਚੱਲਣ ਦਿਓ, ਉਹਨਾਂ ਚੀਜ਼ਾਂ ਨੂੰ ਆਪਣੇ ਅੰਦਰ ਨਾ ਜਾਣ ਦਿਓ। ਤੁਸੀਂ ਉਹਨਾਂ ਨੂੰ ਰੋਕ ਹੀ ਨਹੀਂ ਸਕਦੇ ਬਾਹਰ ਜੋ ਕੁਝ ਹੋ ਰਿਹਾ, ਕੋਸ਼ਿਸ਼ ਕਰੀਏ ਉਹਨਾਂ ਚੀਜ਼ਾਂ ਨੂੰ ਆਪਣੇ ਅੰਦਰ ਨਾ ਜਾਣ ਦੇਈਏ, ਅੰਦਰ ਉਸੇ ਤਰ੍ਹਾਂ ਸ਼ਾਂਤ ਰਹਿਣ ਦੇਈਏ। ਇਹ ਮਾਸੂਮੀਅਤ, ਅਜਿਹੀ ਮਾਸੂਮੀਅਤ ਵਾਲੇ ਲੋਕ ਅੱਜ ਕੱਲ ਬਹੁਤ ਘੱਟ ਮਿਲਦੇ ਨੇ, ਪਰ ਹੋਣੇ ਜ਼ਰੂਰ ਚਾਹੀਦੇ ਨੇ, ਕਿਉਂਕਿ ਐਵੇਂ ਦੇ ਕੁਝ ਲੋਕ ਹੁੰਦੇ ਨੇ ਜਿਹੜੇ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਬਣਾ ਦਿੰਦੇ ਨੇ, ਜਿਨ੍ਹਾਂ ਨੂੰ ਅਸੀਂ ਥੋੜੇ ਜਿਹੇ ਕਮਲੇ ਵੀ ਕਹਿ ਦਿੰਦੇ ਹਾਂ, ਪਰ ਇਹ ਲੋਕ ਸਾਡੀ ਜ਼ਿੰਦਗੀ ਦੇ ਵਿੱਚ ਹੋਣੇ ਜ਼ਰੂਰ ਚਾਹੀਦੇ ਨੇ। ਤੇ ਐਵੇਂ ਦੇ ਲੋਕਾਂ ਲਈ ਹੀ ਜਿਹੜੇ ਦਿਲ ਸਾਫ ਨੇ ਜਿਹੜੇ ਦੂਸਰਿਆਂ ਲਈ ਜਿਉਂਦੇ ਨੇ, ਜਿਹੜੇ ਹਰ ਵੇਲੇ ਖੁਸ਼ ਰਹਿੰਦੇ ਨੇ, ਉਹਨਾਂ ਸਾਰਿਆਂ ਦੇ ਲਈ ਹੀ ਤੇ ਸਾਡੇ ਸਾਰਿਆਂ ਦੇ ਲਈ ਸੁਣਦੇ ਆ ਇਹ ਗੀਤ ਰਾਜਵੀਰ ਜਵੰਡਾ ਦਾ ਗਾਇਆ।
ਮੇਰੇ ਪਿਆਰ ਤੇ ਵੀ ਹੱਸ ਪੈਨੀ ਆ, ਨੀ ਤੂੰ ਮੈਨੂੰ ਕਮਲਾ ਕਮਲਾ ਕਹਿਨੀ ਆ, ਮੇਰੇ ਪਿਆਰ ਤੇ ਵੀ ਹੱਸ ਪੈਨੀ ਆ। ਬੇਸ਼ੱਕ ਲੰਮੇ ਕੱਦ ਦੀ ਤੂੰ ਨੀ, ਪਰ ਤੇਰੀ ਅਕਲ ਨਿਆਣੀ ਆ। ਨੀ ਅੱਜ ਕੱਲ ਕਮਲੇ ਨਹੀਂ ਲੱਭਦੇ ਤੇ ਦੁਨੀਆ ਬਹੁਤ ਸਿਆਣੀ ਆ। ਨੀ ਕਾਦਾ ਮਾਣ ਰਾਜਿਆਂ ਦਾ ਕਮਲੇ ਨਹੀਂ ਲੱਭਦੇ ਤੇ ਦੁਨੀਆ ਬਹੁਤ ਸਿਆਣੀ ਆ। ਨਿੱਕਾ ਦਾ ਮਾਣ ਰਾਜਿਆਂ ਦਾ ਬਦਲਦੇ ਨਿੱਤ ਹੀ ਰਾਣੀਆਂ। ਨੀ ਅੜੀਏ ਨਾ ਕਰ ਦਿਲ ਕਮਜ਼ੋਰ, ਇੱਥੇ ਸਾਰੇ ਦਿਲ ਦੇ ਚੋਰ ਰਲ ਕੇ ਚੀਨੇ ਕੀ ਹੋ। ਨੀ ਨਾ ਕਰ ਦਿਲ ਕਮਜ਼ੋਰ, ਇੱਥੇ ਸਾਰੇ ਦਿਲ ਦੇ ਚੋਰ ਰਲ ਕੇ ਚੀਨੇ ਗੋਲੇ ਮੋਰ ਕਰਦੇ ਇਸ਼ਕ ਆਸ਼ਕੀ ਹੋ। ਨੀ ਮੈਨੂੰ ਫਿਕਰ ਮੋਤੀਆਂ ਦਾ ਜੋ ਤੇਰੀ ਅੱਖ ਦਾ ਪਾਣੀ ਆ। ਨੀ ਅੱਜ ਕੱਲ ਕਮਲੇ ਨਹੀਂ ਲੱਭਦੇ ਤੇ ਦੁਨੀਆ ਬਹੁਤ ਸਿਆਣੀ ਆ। ਨੀ ਕਾਦਾ ਮਾਣ ਰਾਜਿਆਂ ਦਾ ਕੋਈਆਂ ਤਾਂ ਤੇਰੀ ਰੂਹ ਦਾ ਹੀ ਹਾਣੀ ਆ। ਅੱਜ ਕੱਲ ਕਮਲੇ ਨਹੀਂ ਲੱਭਦੇ ਤੇ ਦੁਨੀਆ ਬਹੁਤ ਸਿਆਣੀ ਆ। ਨਿੱਕਾ ਦਾ ਮਾਣ ਰਾਜਿਆਂ ਦਾ ਬਦਲਦੇ ਨਿੱਤ ਹੀ ਰਾਣੀ ਆ। ਅੱਜ ਕੱਲ ਕਮਲੇ ਨਹੀਂ ਲੱਭਦੇ ਤੇ ਦੁਨੀਆ ਬਹੁਤ ਸਿਆਣੀ ਆ। ਨਿੱਕਾ ਦਾ ਮਾਣ ਰਾਜਿਆਂ ਦਾ ਬਦਲਦੇ ਨਿੱਤ ਹੀ ਰਾਣੀ ਆ।
ਜੀ ਤੁਸੀਂ ਸੁਣਿਆ ਰਾਜਵੀਰ ਜਵੰਡਾ ਦਾ ਗਾਇਆ। ਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਜੀ ਸੁਖਵਿੰਦਰ ਸੋਹਣ ਜੀ, ਇਹਨਾਂ ਨੇ ਆਪਣੀ ਹਾਜ਼ਰੀ ਲਗਾਈ ਹੈ ਪ੍ਰੋਗਰਾਮ ਦੇ ਵਿੱਚ, ਅਸੀਂ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ। ਤੇ ਹੁਣ ਪੂਰੀ ਜੀ ਨਜ਼ਰ ਜਿਹੜੀ ਹੈ ਉਹ ਅਸੀਂ ਆਸਟ੍ਰੇਲੀਆ ਦੇ ਵਿੱਚ ਹੋ ਰਿਹਾ ਥੋੜੀ ਜਿਹੀਆਂ ਖ਼ਬਰਾਂ ਤੇ ਵੀ ਅਸੀਂ ਝਾਤ ਮਾਰ ਲੈਂਦੇ ਹਾਂ। ਵਿਕਟੋਰੀਆ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਕੋਰੋਨਾ ਵਾਇਰਸ ਦੇ 73 ਨਵੇਂ ਕੇਸ ਆਏ ਨੇ। 73 ਦਿਨਾਂ ਦੇ ਵਿੱਚ 3 ਨਵੇਂ ਕੇਸ ਹੋਟਲ ਕੁਆਰੰਟੀਨ ਤੋਂ, 9 ਕੇਸ ਪਹਿਲਾਂ ਤੋਂ ਹੀ ਮਿਲੇ ਹੋਏ ਕੇਸਾਂ ਦੇ ਨਾਲ ਸੰਬੰਧਿਤ ਨੇ, 19 ਕੇਸ ਰੂਟੀਨ ਟੈਸਟਿੰਗ ਤੋਂ ਮਿਲੇ ਨੇ ਤੇ 42 ਕੇਸ ਜਿਹੜੇ ਨੇ ਉਹ ਹਲੇ ਜਾਂਚ ਦੇ ਅਧੀਨ ਨੇ। ਇੱਥੇ ਦੱਸਣਾ ਬਣਦਾ ਕਿ ਵਿਦੇਸ਼ ਤੋਂ ਵਾਪਸ ਆ ਰਹੇ ਯਾਤਰੀਆਂ ਦੇ ਲਈ ਬਣਾਇਆ ਗਿਆ ਹੋਟਲ ਕੁਆਰੰਟੀਨ ਪ੍ਰੋਗਰਾਮ ਇੱਕ ਤਰ੍ਹਾਂ ਨਾਲ ਫੇਲ ਹੋ ਗਿਆ ਹੀ ਲੱਗਦਾ ਹੈ। ਵਿਕਟੋਰੀਆ ਦੇ ਸਿਹਤ ਅਧਿਕਾਰੀਆਂ ਨੇ ਇਹ ਗੱਲ ਵੀ ਮੰਨੇ ਆ, ਉਹਨਾਂ ਦਾ ਕਹਿਣਾ ਹੈ ਕਿ ਇੰਝ ਹੋ ਸਕਦਾ ਕਿ ਹੋਟਲ ਕੁਆਰੰਟੀਨ ਦੇ ਦੌਰਾਨ ਯਾਤਰੀਆਂ ਵੱਲੋਂ ਪਾਬੰਦੀ ਦੇ ਨਿਯਮਾਂ ਦੀ ਪਰਵਾਹ ਨਾ ਕੀਤੀ ਗਈ ਹੋਵੇ, ਯਾਤਰੀ ਬਾਹਰ ਘੁੰਮਦੇ ਰਹੇ ਨੇ ਜਿਸ ਕਰਕੇ ਕੋਰੋਨਾ ਵਾਇਰਸ ਹੋਰਨਾਂ ਇਲਾਕਿਆਂ ਦੇ ਵਿੱਚ ਫੈਲ ਗਿਆ। ਕੱਲ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਨੇ ਇੰਡੋ ਟਾਈਮਸ ਨੂੰ ਇੱਕ ਜਾਣਕਾਰੀ ਭੇਜੀ ਸੀ ਵਿੱਚ ਦੱਸਿਆ ਗਿਆ ਸੀ ਕਿ ਵਿਕਟੋਰੀਆ ਦੇ ਚੀਫ ਮੈਡੀਕਲ ਅਫਸਰ ਦੇ ਵੱਲੋਂ ਸਰਕਾਰ ਨੂੰ ਇਹ ਦੱਸਿਆ ਗਿਆ ਕਿ ਮਈ ਤੋਂ ਜੂਨ ਦੇ ਵਿਚਕਾਰ ਹੋਟਲ ਕੁਆਰੰਟੀਨ ਪ੍ਰੋਗਰਾਮ ਦੇ ਦੌਰਾਨ ਇਨਫੈਕਸ਼ਨ ਨੂੰ ਰੋਕਣ ਲਈ ਬਣਾਏ ਗਏ ਨਿਯਮਾਂ ਨੂੰ ਤੋੜਨ ਦੇ ਕਾਰਨ ਜਿਹੜਾ ਇਹ ਵਾਇਰਸ ਹੈ ਇਹ ਹੋਰ ਕਮਿਊਨਿਟੀ ਦੇ ਵਿੱਚ ਫੈਲਿਆ ਹੋ ਸਕਦਾ ਹੈ। ਹੁਣ ਲਗਭਗ ਇਹ ਤੈਅ ਹੋ ਗਿਆ ਕਿ ਇਹ ਹੋਟਲ ਕੁਆਰੰਟੀਨ ਪ੍ਰੋਗਰਾਮ ਜਿਹੜਾ ਹੈ ਸਰਕਾਰ ਦਾ ਇਹ ਬੁਰੀ ਤਰ੍ਹਾਂ ਫੇਲ ਸਾਬਿਤ ਹੋਇਆ ਹੈ। ਹੋਟਲ ਕੁਆਰੰਟੀਨ ਪ੍ਰੋਗਰਾਮ ਦੀ ਜਿਹੜੀ ਜਾਂਚ ਦੇ ਹੁਕਮ ਦਿੱਤੇ ਗਏ ਨੇ ਤੇ ਜਿਸ ਨੂੰ ਇੱਕ ਸਾਬਕਾ ਜੱਜ ਜਿਹੜੇ ਨੇ ਉਹ ਡੀਲ ਕਰਨਗੇ ਤੇ ਇਹਦੀ ਇਨਕੁਆਇਰੀ ਜਿਹੜੀ 8 ਤੋਂ 10 ਹਫ਼ਤੇ ਦੇ ਵਿੱਚ ਪੂਰੀ ਮੁਕੰਮਲ ਤਕਰੀਬਨ ਹੋ ਜਾਏਗੀ। ਪ੍ਰਧਾਨ ਮੰਤਰੀ ਨੂੰ ਅਗਲੇ 2 ਹਫ਼ਤਿਆਂ ਲਈ ਦੂਜੇ ਸ਼ਹਿਰਾਂ ਲਈ ਉਡਾਣਾਂ ਨੂੰ ਤਬਦੀਲ ਕਰਨ ਨੂੰ ਵੀ ਕਿਹਾ ਜਦੋਂ ਤੱਕ ਪ੍ਰੋਗਰਾਮ ਨੂੰ ਕਰੈਕਸ਼ਨ ਵਿਕਟੋਰੀਆ ਦੀ ਨਿਗਰਾਨੀ ਹੇਠ ਦੁਬਾਰਾ ਸੈੱਟ ਨਹੀਂ ਕੀਤਾ ਜਾਂਦਾ। 1 ਜੁਲਾਈ ਦੀ ਰਾਤ 11:59 ਭਾਵ 12:01 ਪਹਿਲੇ 2021 ਤੋਂ ਮੈਲਬਰਨ ਦੇ ਹੌਟਸਪੌਟ ਵਾਲੇ ਜਿਨ੍ਹਾਂ 36 ਇਲਾਕਿਆਂ ਦੇ ਵਿੱਚ ਲੌਕਡਾਊਨ ਕੀਤਾ ਜਾ ਰਿਹਾ ਉਹ ਇਲਾਕੇ ਜਿਹੜੇ ਨੇ ਉਹ ਇਸ ਤਰ੍ਹਾਂ ਨੇ 312 ਬਰੁਕਲਿਨ, ਕਿੰਗਜ਼ਵਿਲ, ਮੈਡਸਟੋਨ, ਟੋਟਨਹੈਮ, ਵੈਸਟ ਫੁੱਟਕਵੇ, ਇਸ ਤਰ੍ਹਾਂ 321 ਦੇ ਵਿੱਚ ਐਲਬਨਵਿਲ, ਕੈਲਬਾ, ਕਿੰਗਸ ਪਾਸ ਤੇ ਸੈਂਟ ਐਂਥਨ ਦੇ ਇਲਾਕਿਆਂ ਨੂੰ ਜਿਹੜਾ ਹੈ ਉਹ ਕੁਆਰੰਟਾਈਨ ਸੀਲ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਇੱਕ ਗੱਲ ਜਿਹੜੀ ਖਾਸ ਕਰਨੀ ਬਣਦੀ ਹੈ ਉਹ ਇਹ ਕਿ ਜੇ ਅਸੀਂ ਖੁਦ ਦਾ ਧਿਆਨ ਖੁਦ ਰੱਖਾਂਗੇ ਤਾਂ ਹੀ ਅਸੀਂ ਸੁਰੱਖਿਅਤ ਰਹਿ ਸਕਦੇ ਹਾਂ। ਇਸੇ ਤਰ੍ਹਾਂ 332 ਦੇ ਵਿੱਚ ਐਸਕੋਟ ਬੇ, ਹਾਈ ਪੁਆਇੰਟ ਸਿਟੀ, ਮੈਰੀਨ ਬ੍ਰਿੰਗ, ਸ਼ੈਵਨ ਕੋਲ ਨੂੰ ਜਿਹੜਾ ਹੈ ਉਹ ਅੱਜ ਤੋਂ ਹੌਟਸਪੌਟ ਵਾਲੇ ਇਲਾਕਿਆਂ ਦੇ ਵਿੱਚ ਮੰਨਿਆ ਜਾ ਰਿਹਾ। 338 ਦੇ ਵਿੱਚ ਲੌਕਡਾਊਨ, ਕੀਲਸ ਲੋਜ, ਟੇਲਰ ਲੇਕਸ, ਵਾਟਰ ਗਾਰਡਨ, ਇਸੇ ਤਰ੍ਹਾਂ 342 ਦੇ ਵਿੱਚ ਏਅਰਪੋਰਟ ਵੈਸਟ, ਫਿਲੌਰ ਪਾਰਕ, ਨਿਡਰੀ, 346 ਦੇ ਵਿੱਚ ਗਲੈਂਸਰੋਏ, ਹੈਲਪਫੀਲਡ ਤੇ ਓਕ ਪਾਰਕ, 347 ਦੇ ਵਿੱਚ ਬ੍ਰੈਡਮੋਡੋਜ, ਡਲਾਸ ਤੇ ਜੈਕਾਨਾ, 355 ਦੇ ਵਿੱਚ ਬ੍ਰਾਂਸਵਿਕ ਸਾਊਥ, ਬ੍ਰਾਂਸਵਿਕ ਵੈਸਟ, ਮੁਨੀਵੇਲ, ਮੋਰਲੈਂਡ ਵੈਸਟ ਤੇ 360 ਦੇ ਵਿੱਚ ਫੋਕਨਰ ਤੇ 364 ਦੇ ਵਿੱਚ ਕ੍ਰੈਗੀਬਰਨ, ਡੋਨੀਬੁਕ, ਮਿਕਲਹਮ, ਰੌਕਸਬਰਗ ਪਾਰਕ ਤੇ ਕੈਲਕਾਲੋ। ਇਹ ਉਹ 36 ਇਲਾਕੇ ਨੇ ਜਿਨ੍ਹਾਂ ਨੂੰ ਹੌਟ ਜ਼ੋਨ ਜਿਹੜਾ ਸਰਕਾਰ ਵੱਲੋਂ ਐਲਾਨਿਆ ਗਿਆ ਤੇ ਸਟੇਜ 3 ਤੇ ਜਿਹੜੀਆਂ ਪਾਬੰਦੀਆਂ ਨੇ ਇੱਥੇ ਲਾਗੂ ਹੋ ਜਾਣਗੀਆਂ ਤੇ ਸਟੇ ਹੋਮ ਦੇ ਆਰਡਰ ਜਿਹੜੇ ਨੇ ਉਹ ਲਾਗੂ ਕੀਤੇ ਗਏ ਨੇ। ਹੁਣ ਇਹਨਾਂ ਇਲਾਕਿਆਂ ਦੇ ਵਿੱਚ ਸਿਰਫ ਖਾਣ ਪੀਣ ਦੀਆਂ ਵਸਤਾਂ ਦੀ ਸਪਲਾਈ, ਦੇਖਭਾਲ, ਕਸਰਤ, ਪੜ੍ਹਾਈ ਦਾ ਕੰਮ ਤੇ ਖਰੀਦਦਾਰੀ ਕਰਨ ਦੇ ਲਈ ਹੀ ਬਾਹਰ ਜਾਇਆ ਜਾ ਸਕਦਾ ਕਿਉਂਕਿ ਵਿਕਟੋਰੀਆ ਦੇ ਸਿਹਤ ਅਧਿਕਾਰੀਆਂ ਦੀ ਉਨਤੇ ਪੂਰੇ ਆਸਟ੍ਰੇਲੀਆ ਦੇ ਲਈ ਹੀ ਜਿਹੜੀ ਸਹੀ ਸਲਾਹ ਹੈ, ਖਾਸ ਕਰਕੇ ਇਸ ਇਲਾਕੇ ਲਈ ਕਿ ਸੂਬੇ ਦੇ COVID-19 ਦੇ ਜ਼ਿਆਦਾ ਕੇਸਾਂ ਵਾਲੇ ਇਲਾਕਿਆਂ ਨੂੰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਲੌਕਡਾਊਨ ਕਰ ਰਹੇ ਹਾਂ। ਵਿਕਟੋਰੀਆ ਦੇ ਪ੍ਰੀਮੀਅਰ ਨੇ ਇਨ੍ਹਾਂ ਇਲਾਕਿਆਂ 'ਚ ਰਹਿੰਦੇ 311,000 ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਬੰਦੀ ਦੇ ਨਿਯਮਾਂ ਦੀ ਗੰਭੀਰਤਾ ਨਾਲ ਪਾਲਣ ਕਰਨ, ਪਰ ਜੇ ਉਹਨਾਂ ਨੇ ਨਿਯਮਾਂ ਦਾ ਪਾਲਣ ਨਾ ਕੀਤਾ ਤਾਂ COVID-19 ਜਿਹੜੀ ਹੈ ਇਹ ਹੋਰ ਫੈਲ ਜਾਏਗੀ ਤੇ ਫਿਰ ਪੂਰੇ ਹੀ ਸੂਬੇ ਨੂੰ ਜਿਹੜਾ ਹੈ ਉਹ ਦੁਬਾਰਾ ਲੌਕਡਾਊਨ ਕਰਨਾ ਪੈ ਸਕਦਾ ਹੈ। ਫਿਰ ਇਸ ਸੰਬੰਧੀ ਜੇ ਅਸੀਂ WHO ਦੀ ਰਿਪੋਰਟ ਦੀ ਗੱਲ ਕਰਦੇ ਹਾਂ ਤਾਂ WHO ਦੇ ਮੁਤਾਬਿਕ ਕੋਰੋਨਾ ਮਹਾਮਾਰੀ ਹਲੇ ਖਤਮ ਹੋਣ ਵਾਲੀ ਨਹੀਂ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਮਹਾਮਾਰੀ ਦਾ ਬੁਰਾ ਦੌਰ ਆਉਣਾ ਹਲੇ ਬਾਕੀ ਹੈ। ਗੱਲ ਕਰ ਲਈਏ ਕਿ ਚੀਨ ਦੇ ਵਿੱਚ ਨਾ ਲਗਭਗ 6 ਮਹੀਨੇ ਪਹਿਲਾਂ COVID-19 ਦਾ ਪਹਿਲਾ ਕੇਸ ਸਾਹਮਣੇ ਆਇਆ ਸੀ। ਉਦੋਂ ਸਭ ਨੂੰ ਲੱਗਦਾ ਸੀ ਕਿ ਇਹ ਕੋਈ ਨਿਮੋਨੀਆ ਵਰਗੀ ਬਿਮਾਰੀ ਹੈ ਤੇ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਜ਼ਿਆਦਾ ਤੋਂ ਜ਼ਿਆਦਾ 800 ਲੋਕ ਹੀ ਇਹਦੇ ਨਾਲ ਮਾਰੇ ਜਾਣਗੇ। ਪਰ ਇਹ ਬਿਲਕੁਲ ਗਲਤ ਸਾਬਿਤ ਹੋਇਆ। ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਹੁਣ ਤੱਕ 1 ਕਰੋੜ ਤੋਂ ਵੀ ਜ਼ਿਆਦਾ ਲੋਕ ਇਨਫੈਕਟਡ ਹੋ ਚੁੱਕੇ ਨੇ ਤੇ 5 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਇਹ ਵਾਇਰਸ ਲੈ ਚੁੱਕਾ ਹੈ। WHO ਦੇ ਪ੍ਰਮੁੱਖ ਟੈਡਰੋਸ ਅਧਾਨੋਮ ਗੇਬ੍ਰੇਸਿਸ ਨੇ ਕਿਹਾ ਹੈ ਕਿ ਇਸ ਮਹਾਮਾਰੀ ਲਈ ਹਰਾਉਣ ਲਈ ਸਾਨੂੰ ਸਭ ਨੂੰ ਰਲ ਕੇ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ। ਜੇ ਪੂਰੀ ਦੁਨੀਆਂ ਦੀਆਂ ਸਰਕਾਰਾਂ ਨੇ ਸਹੀ ਨੀਤੀਆਂ ਦੀ ਪਾਲਣਾ ਨਾ ਕੀਤੀ ਤਾਂ ਇਹ ਵਾਇਰਸ ਹੋਰ ਲੋਕਾਂ ਨੂੰ ਇਨਫੈਕਟਡ ਕਰ ਸਕਦਾ। ਉਹਨਾਂ ਕਿਹਾ ਕਿ ਹਾਲੇ ਸਭ ਤੋਂ ਬੁਰਾ ਸਮਾਂ ਆਉਣਾ ਬਾਕੀ ਹੈ। ਇਸ ਤਰ੍ਹਾਂ ਦੇ ਵਾਤਾਵਰਨ ਤੇ ਹਾਲਾਤ ਸਾਨੂੰ ਹੋਰ ਬੁਰਾ ਹੋਣ ਦਾ ਡਰ ਹੈ। ਉਹਨਾਂ ਕਿਹਾ ਕਿ ਅੱਜ ਤੋਂ 6 ਮਹੀਨੇ ਪਹਿਲਾਂ ਅਸੀਂ ਨਹੀਂ ਜਾਣਦੇ ਸੀ ਕਿ ਇਹ ਵਾਇਰਸ ਕਾਰਨ ਪੂਰੀ ਦੁਨੀਆਂ ਬਦਲ ਜਾਏਗੀ। ਇਸ ਦੌਰਾਨ ਨਾ ਸਿਰਫ ਲੋਕਾਂ ਨੂੰ ਆਪਣੇ ਘਰਾਂ ਚ ਕੈਦ ਹੋਣਾ ਪਏਗਾ ਬਲਕਿ ਕੁਝ ਜਿਹੜਾ ਹੈ ਸਭ ਕੁਝ ਟੋਟਲੀ ਬੰਦ ਹੋ ਜਾਏਗਾ। WHO ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਚ ਕੋਰੋਨਾ ਸਾਡੇ ਜੀਵਨ ਦਾ ਹਿੱਸਾ ਬਣ ਜਾਏਗਾ। ਸਾਨੂੰ ਖੁਦ ਨੂੰ ਹੀ ਹੁਣ ਤੈਅ ਕਰਨਾ ਪਏਗਾ ਅੱਗੇ ਕਿ ਅਸੀਂ ਕੋਰੋਨਾ ਦੇ ਨਾਲ ਰਹਿਣਾ ਕਿਵੇਂ ਹੈ, ਕਿਸ ਤਰ੍ਹਾਂ ਅਸੀਂ ਇਹਦੇ ਨਾਲ ਜਿਉਣਾ। ਤੇ ਇੱਕ ਖਾਸ ਗੱਲ ਉਹਨਾਂ ਨੇ ਕਹੀ ਹੈ ਕਿ ਇਸ ਬਿਮਾਰੀ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਤੋਂ ਸਾਨੂੰ ਬਚਣਾ ਚਾਹੀਦਾ। ਤੇ ਖਾਸ ਕਰਕੇ ਜੇ ਇਹਦੀ ਗੱਲ ਅਸੀਂ ਕਰੀਏ ਤਾਂ ਉਹਨਾਂ ਦਾ ਇਸ਼ਾਰਾ ਜਿਹੜੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਵੱਲ ਸੀ ਜਿਹਦੇ ਵਿੱਚ ਉਹਨਾਂ ਨੇ ਵਾਇਰਸ ਨੂੰ ਕੁੰਗ ਫਲੂ ਕਿਹਾ ਸੀ। ਦੱਸਣਾ ਬਣਦਾ ਕਿ ਚੀਨ ਚ ਕੁੰਗ ਫਲੂ ਜਿਹੜਾ ਹੈ ਇੱਕ ਮਾਰਸ਼ਲ ਆਰਟ ਹੈ। WHO ਨੇ ਕਿਹਾ ਕਿ ਸਾਡੇ ਦ੍ਰਿਸ਼ਟੀਕੋਣ ਨਾਲ ਮਹਾਮਾਰੀ ਤੇ ਗੱਲਬਾਤ ਦੌਰਾਨ ਆਪਸੀ ਮਾਨ ਸਨਮਾਨ ਦਾ ਖਿਆਲ ਰੱਖਣਾ ਚਾਹੀਦਾ। ਇਸ ਦੌਰਾਨ ਵਰਤੀ ਜਾਣ ਵਾਲੀ ਭਾਸ਼ਾ ਨਾ ਸਿਰਫ ਆਦਰ ਪੂਰਵਕ ਹੋਵੇ ਬਲਕਿ ਅਸੀਂ ਅਜਿਹੇ ਸੰਕੇਤ ਨਾ ਵਰਤੀਏ ਜੋ ਕਿਸੇ ਦੇਸ਼ ਵਿਸ਼ੇਸ਼ ਜਾਂ ਕਿਸੇ ਕਮਿਊਨਿਟੀ ਲਈ ਨਾ ਪੱਖੀ ਅਕਸ ਜਿਹੜਾ ਹੈ ਉਹ ਪ੍ਰਦਾਨ ਕਰਨ। ਬ੍ਰਾਜ਼ੀਲ ਨੂੰ ਸਲਾਹ ਦਿੰਦਿਆਂ WHO ਨੇ ਕਿਹਾ ਕਿ ਉਸਦੀ ਸਰਕਾਰ ਨੂੰ ਮਹਾਮਾਰੀ ਤੇ ਕਾਬੂ ਕਰਨ ਲਈ ਵਿਆਪਕ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ ਹੈ। ਖਾਸ ਕਰਕੇ ਇਸ ਵੇਲੇ ਜਿਹੜੀ ਸਾਨੂੰ ਜ਼ਰੂਰਤ ਹੈ ਉਹ ਆਪਸੀ ਸਾਂਝ, ਪਿਆਰ ਤੇ ਇੱਕ ਦੂਸਰੇ ਤੇ ਭਰੋਸਾ ਕਾਇਮ ਰੱਖਣ ਦੀ ਹੈ। ਨਜ਼ਰ ਮਾਰਾਂਗੇ ਕੁਝ ਹੋਰ ਖਬਰਾਂ ਤੇ। ਪਹਿਲੇ ਸੁਣ ਲੈਂਦੇ ਹਾਂ ਇੱਕ ਗੀਤ ਅੰਦਰ ਸਰਤਾਜ ਕਰਦਾ ਆ।
ਖਿੱਚ ਜਈ ਹੁੰਦੀ ਏ ਉਹ ਤਾਂ ਰੱਬ ਨੇ ਆਪ ਘੇਰੇ ਹੁੰਦੇ ਨੇ। ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ, ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ। ਤੇ ਤੱਕਦੇ ਰਹਿ ਜਾਈਏ, ਦੁਨੀਆਂ ਤੇ ਕੁਝ ਖਾਸ ਹੀ ਚਿਹਰੇ ਹੁੰਦੇ ਨੇ, ਕੁਦਰਤ ਨੇ ਵੀ ਤਾਰੇ ਉਹਨਾਂ ਨਾਲ ਜੋੜੇ ਨੇ, ਉਹ ਜੇ ਹੁਣ ਉਦਾਸ ਤਾਂ ਨੇਰੇ ਹੋ ਜਾਂਦੇ, ਹਲਕਾ ਜਾ ਮੁਸਕਾਉਣ ਸਵੇਰੇ ਹੁੰਦੇ ਨੇ, ਸਭ ਤੋਂ ਖਾਸ ਹੀ ਚਿਹਰੇ ਹੁੰਦੇ ਨੇ, ਚਾਰ ਚੁਫੇਰੇ ਹੁੰਦੇ ਨੇ, ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਆਂ, ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ, ਜਿਨ੍ਹਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ, ਦੁਨੀਆਂ ਤੇ ਕੁਝ ਖਾਸ ਤੇਰੇ ਹੁੰਦੇ ਨੇ, ਹੁੰਦੇ ਨੇ, ਜੇ ਨਜ਼ਦੀਕ ਉਹਨਾਂ ਦੇ ਬਹਿਣਾ ਮਿੱਤਰਾਵੇ, ਪਿਛਲੇ ਜਨਮ ਦਾ ਲੇਖਾ ਜੋ ਖਾ ਸੋਹਬਤ ਮਿਲਦੀ ਬਸ ਉਹਨਾਂ ਨੂੰ, ਸੁੱਚੇ ਮੋਤੀ ਜਿੰਨਾ ਘੇਰੇ ਹੁੰਦੇ ਨੇ, ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਆਂ, ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ, ਜਿਨ੍ਹਾਂ ਨੂੰ ਤੱਕੀਏ ਤੇ ਤੱਕਦੇ ਕੁਝ ਖਾਸ ਹੀ ਚਿਹਰੇ ਹੁੰਦੇ ਨੇ,
ਵੇਖੀ ਸੁਣਿਆ ਸਤਿੰਦਰ ਸਰਤਾਜ ਦਾ ਗਾਇਆ ਤੇ ਹੁਣ ਨਜ਼ਰ ਮਾਰ ਲੈਂਦੇ ਹਾਂ ਕੁਝ ਹੋਰ ਖਬਰਾਂ ਤੇ, ਕਿਸੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਉਹ ਇਹ ਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਫੀਫਾ ਮਹਿਲਾ ਵਿਸ਼ਵ ਕੱਪ 2023 ਲਈ ਸਾਂਝੇ ਤੌਰ ਤੇ ਆਯੋਜਿਤ ਕਰਨ ਦਾ ਅਧਿਕਾਰ ਮਿਲ ਜਾਣਾ, ਇਹ ਇੱਕ ਵੱਡਾ ਇਤਿਹਾਸਕ ਫੈਸਲਾ ਜਿਹੜਾ ਸਰਕਾਰਾਂ ਵੱਲੋਂ ਲਿਆ ਗਿਆ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਤੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਇੰਡੋ ਟਾਈਮਜ਼ ਨੂੰ ਇੱਕ ਸਾਂਝੇ ਬਿਆਨ ਦੇ ਵਿੱਚ ਕਿਹਾ ਕਿ ਫੀਫਾ ਮਹਿਲਾ ਵਿਸ਼ਵ ਕੱਪ 2023 ਨੂੰ ਸਾਂਝੇ ਤੌਰ ਤੇ ਕਰਵਾਉਣ ਦਾ ਫੈਸਲਾ ਸਾਡੇ ਇਸ ਖੇਤਰ ਚ ਖੇਡਾਂ ਲਈ ਇੱਕ ਮਹੱਤਵਪੂਰਨ ਫੈਸਲਾ ਹੈ। ਉਹਨਾਂ ਕਿਹਾ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਆਪਣੇ ਘਰੇਲੂ ਮੈਦਾਨ ਚ ਇੱਕ ਬਹੁਤ ਵੱਡਾ ਤੇ ਸਭ ਤੋਂ ਵਧੀਆ ਫੀਫਾ ਮਹਿਲਾ ਵਿਸ਼ਵ ਕੱਪ ਕਰਵਾਏਗਾ। ਕੋਵਿਡ-19 ਤੋਂ ਉਭਰ ਕੇ ਅਜਿਹਾ ਖੇਡ ਮੁਕਾਬਲਾ ਕਰਾਉਣਾ ਦੋਹਾਂ ਦੇਸ਼ਾਂ ਦੇ ਫੁੱਟਬਾਲ ਤੇ ਖੇਡਾਂ ਦੇ ਖੇਤਰ ਲਈ ਇੱਕ ਬਹੁਤ ਹੀ ਵਧੀਆ ਤੇ ਸ਼ੁਭ ਸੰਦੇਸ਼ ਹੈ। ਖੇਡਾਂ ਦੇ ਖੇਤਰ ਦੇ ਵਿੱਚ ਸਾਡੇ ਕੋਲ ਵਿਸ਼ਵ ਦੀਆਂ ਸਰਵੋਤਮ ਮਹਿਲਾ ਫੁੱਟਬਾਲਰਾਂ ਨੂੰ ਪੈਦਾ ਕਰਨ ਦਾ ਲੰਮਾ ਇਤਿਹਾਸ ਰਿਹਾ ਹੈ ਤੇ ਇਹ ਟੂਰਨਾਮੈਂਟ ਸਾਡੀ ਅਗਲੀ ਪੀੜ੍ਹੀ ਨੂੰ ਹੋਰ ਪ੍ਰੇਰਿਤ ਕਰੇਗਾ। ਉਹਨਾਂ ਵਿਸ਼ਵ ਪੜਾ ਤੇ ਮੁਕਾਬਲਾ ਕਰਨ ਲਈ ਵੱਡਾ ਪਲੇਟਫਾਰਮ ਉਹਨਾਂ ਨੂੰ ਪ੍ਰਦਾਨ ਕਰੇਗਾ। 10 ਜੁਲਾਈ ਤੋਂ 20 ਅਗਸਤ 2023 ਦੇ ਵਿਚਕਾਰ ਆਯੋਜਿਤ ਹੋਣ ਵਾਲਾ ਇਹ ਫੀਫਾ ਮਹਿਲਾ ਵਿਸ਼ਵ ਕੱਪ ਮੇਜ਼ਬਾਨ ਦੇਸ਼ਾਂ ਲਈ ਆਰਥਿਕ ਗਤੀਵਿਧੀਆਂ ਲਈ ਲਗਭਗ $500 million, ਮੇਜ਼ਬਾਨ ਸ਼ਹਿਰਾਂ ਲਈ ਮਹੱਤਵਪੂਰਨ ਨੌਕਰੀਆਂ ਨੂੰ ਉਤਸ਼ਾਹਿਤ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਇੱਥੇ ਫੀਫਾ ਮਹਿਲਾ ਵਿਸ਼ਵ ਕੱਪ 2023 ਦੇ ਵਿੱਚ ਵਿਸ਼ਵ ਦੀਆਂ 32 ਟੀਮਾਂ ਭਾਗ ਲੈਣਗੀਆਂ ਤੇ ਇਸ ਵਿਸ਼ਵ ਕੱਪ ਲਈ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ 12 ਵੱਖ ਵੱਖ ਸ਼ਹਿਰਾਂ ਤੇ ਵੱਖ ਵੱਖ ਖੇਡ ਦੇ ਮੈਦਾਨਾਂ ਦੇ ਵਿੱਚ ਮੈਚ ਕਰਵਾਏ ਜਾਣਗੇ। ਇੱਥੇ ਇਹ ਦੱਸਣਾ ਬਣਦਾ ਕਿ ਮਹਿਲਾ ਵਿਸ਼ਵ ਕੱਪ ਫੁੱਟਬਾਲ ਦੀ ਮੇਜ਼ਬਾਨੀ ਦੀ ਦੌਰ ਦੇ ਵਿੱਚ ਜਾਪਾਨ ਤੇ ਕੋਲੰਬੀਆ ਵੀ ਸ਼ਾਮਲ ਸੀ, ਪਰ ਆਖਰੀ ਦੌਰ ਦੇ ਵਿੱਚ ਜਾਪਾਨ ਵੱਲੋਂ ਇਸ ਤੋਂ ਪਾਸੇ ਹਟ ਜਾਣ ਦੇ ਕਾਰਨ ਇਹ ਫੈਸਲਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵੱਲੋਂ ਸਾਂਝੇ ਤੌਰ ਤੇ ਇਸ ਵਾਰੀ ਵਿਸ਼ਵ ਕੱਪ ਕਰਵਾਉਣ ਦੇ ਹੱਕ ਦੇ ਵਿੱਚ ਆਇਆ। ਏਐਸਟੀ ਦੇ ਪ੍ਰਧਾਨ ਸ਼ੇਖ ਸਲਮਾਨ ਬਿਨ ਇਬਰਾਹਿਮ ਅਲ ਖਲੀਫਾ ਨੇ ਜਾਪਾਨ ਤੋਂ ਪਾਸੇ ਹੋ ਜਾਣ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਏਸ਼ੀਆਈ ਮੈਂਬਰਾਂ ਤੋਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਪੱਖ ਵਿੱਚ ਵੋਟ ਕਰਨ ਦੀ ਅਪੀਲ ਕੀਤੀ ਸੀ ਤੇ ਕੁੱਲ 35 ਵੋਟਾਂ ਵਿੱਚੋਂ 22 ਵੋਟਾਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਪੱਖ ਦੇ ਵਿੱਚ ਭੁਗਤੀਆਂ। ਇਸ ਲਈ 2023 ਦਾ ਜਿਹੜਾ ਹੁਣ ਫੀਫਾ ਵਰਲਡ ਕੱਪ ਹੈ ਵੁਮੈਨਸ ਦਾ, ਉਹ ਹੁਣ ਸਾਂਝੇ ਤੌਰ ਤੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਹੋਸਟ ਕਰਨਗੇ। ਇਹ ਇੱਕ ਬਹੁਤ ਵੱਡੀ ਖਬਰ ਹੈ ਸਾਡੇ ਸਾਰਿਆਂ ਦੇ ਲਈ। ਤੇ ਇੱਕ ਖਬਰ ਸੀ ਤੁਹਾਡੇ ਨਾਲ ਵੀ ਸਾਂਝੀ ਕਰ ਲਈਏ ਕਿ 1 ਅਗਸਤ 2020 ਤੋਂ ਅਸੀਂ ਹਰਮਨ ਰੇਡੀਓ ਤੋਂ 7 ਵਜੇ ਸਵੇਰੇ ਸਹਿਜ ਪਾਠ ਸਾਹਿਬ ਆਰੰਭ ਕਰਨ ਜਾ ਰਹੇ ਹਾਂ। ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਦੇ ਨਾਲ ਅਸੀਂ ਇਹ ਸ਼ੁਭ ਕਾਰਜ ਜਿਹੜਾ ਆਰੰਭ ਕੀਤਾ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਜੋ ਲੋਕ ਸਹਿਜ ਪਾਠ ਸਾਹਿਬ ਆਰੰਭ ਕਰਨ ਜਾ ਰਹੇ ਨੇ ਉਹ ਜ਼ਰੂਰ ਸਾਡੇ ਨਾਲ ਜੁੜਨ। ਇਸ ਵੇਲੇ ਪੂਰੇ ਵਿਸ਼ਵ ਦੇ ਵਿੱਚ ਜੋ ਕੁਝ ਵਾਪਰ ਰਿਹਾ ਕਿਤੇ ਨਾ ਕਿਤੇ ਤੁਹਾਨੂੰ ਸਾਰਿਆਂ ਨੂੰ ਹੀ ਸਰੀਰਕ ਤੰਦਰੁਸਤੀ ਦੇ ਨਾਲ ਨਾਲ ਮਾਨਸਿਕ ਤੰਦਰੁਸਤੀ ਜਿਹੜੀ ਹੈ ਉਹਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ ਤੇ ਉਹਦੇ ਲਈ ਅਧਿਆਤਮ ਤੋਂ ਵੱਡਾ ਰਸਤਾ ਹੋਰ ਕੋਈ ਨਹੀਂ ਹੁੰਦਾ। ਇਸ ਲਈ ਚੰਗੀ ਗੱਲ ਹੈ ਕਿ ਸਾਨੂੰ ਅਧਿਆਤਮ ਦੇ ਨਾਲ ਜੁੜਨਾ ਚਾਹੀਦਾ। ਇੱਕ ਖਬਰ ਹੋਰ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ। ਖਬਰ ਕੋਵਿਡ-19 ਦੇ ਬਾਰੇ ਚ ਹੈ ਤੇ ਖਬਰ ਹੈ ਜੀ ਇੰਡੀਆ ਤੋਂ ਕਿ ਪਹਿਲੇ ਦੇਸੀ ਕੋਵਿਡ-19 ਟੀਕੇ ਨੂੰ ਮਨੁੱਖੀ ਅਜ਼ਮਾਇਸ਼ ਲਈ ਇੰਡੀਅਨ ਮੈਡੀਸਨ ਦੇ ਕੰਟਰੋਲਰ ਜਨਰਲ ਨੇ ਮਨਜ਼ੂਰੀ ਦੇ ਦਿੱਤੀ ਹੈ। DCGI ਨੇ ਕੋਵੈਕਸਿਨ ਨਾਮੀ ਟੀਕੇ ਦਾ ਵਿਕਾਸ ਇੰਡੀਆ ਬਾਇਓਟੈਕ ਨੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਤੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਇਹਨਾਂ ਦੋਵਾਂ ਨੇ ਮਿਲ ਕੇ ਇਸ ਟੀਕੇ ਨੂੰ ਬਣਾਇਆ ਹੈ। ਦੇਸ਼ ਵਿਚ ਇਸ ਟੀਕੇ ਦਾ ਪਹਿਲਾ ਤੇ ਦੂਜਾ ਪੜਾਅ ਜਿਹੜਾ ਹੈ ਉਹ ਜੁਲਾਈ ਮਹੀਨੇ ਤੋਂ ਸ਼ੁਰੂ ਹੋ ਜਾਏਗਾ ਇੰਡੀਆ ਦੇ ਵਿੱਚ। ਕੰਪਨੀ ਨੇ ਕਿਹਾ ਕਿ ਟੀਕੇ ਦੇ ਵਿਕਾਸ ਵਿੱਚ ICMR ਤੇ NIV ਦਾ ਸਹਿਯੋਗ ਕਾਫੀ ਮਹੱਤਵਪੂਰਨ ਉਹਨਾਂ ਦੇ ਲਈ ਰਿਹਾ। ਦੱਸ ਦਈਏ ਕਿ ਕੋਰੋਨਾ ਵਾਇਰਸ ਜਿਹੜਾ ਹੈ ਹੁਣ ਤੱਕ ਇਹਦੇ ਲਈ ਕੋਈ ਵੀ ਜਿਹੜੀ ਵੈਕਸੀਨ ਹੈ ਕੋਈ ਵੀ ਦਵਾਈ ਕੋਈ ਇੰਜੈਕਸ਼ਨ ਨਹੀਂ ਬਣ ਸਕਿਆ ਤੇ ਸੰਕਰਮਣ ਬਹੁਤ ਤੇਜ਼ੀ ਨਾਲ ਚੱਲ ਰਿਹਾ ਤੇ ਹੁਣ ਤੱਕ ਜਿਹੜੇ ਨੇ ਉਹ ਕਰੋੜਾਂ ਲੋਕ ਜਿਹੜੇ ਨੇ, 1 ਕਰੋੜ ਦੇ ਲਗਭਗ ਲੋਕ ਜਿਹੜੇ ਨੇ ਪੂਰੇ ਵਿਸ਼ਵ ਦੇ ਵਿੱਚ, ਉਹ ਇਸ ਤੋਂ ਸੰਕਰਮਿਤ ਹੋ ਚੁੱਕੇ ਨੇ ਤੇ ਲੱਖਾਂ ਲੋਕਾਂ ਦੀ ਜਾਨ ਇਹ ਵਾਇਰਸ ਲੈ ਚੁੱਕਾ ਹੈ। ਇਸ ਲਈ ਤਕਰੀਬਨ ਹਰ ਰੋਜ਼ 1.5 ਲੱਖ ਪੂਰੇ ਵਿਸ਼ਵ ਦੇ ਵਿੱਚ ਨਵੇਂ ਲੋਕ ਜਿਹੜੇ ਨੇ ਉਹ ਇਸ ਵਾਇਰਸ ਦਾ ਸ਼ਿਕਾਰ ਹੋ ਰਹੇ ਨੇ। ਵਰਲਡ ਮੀਟਰ ਦੇ ਅਨੁਸਾਰ ਪੂਰੇ ਵਿਸ਼ਵ ਵਿੱਚ 1.4 ਕਰੋੜ ਲੋਕ ਜਿਹੜੇ ਨੇ ਇਸ ਵੇਲੇ ਉਹ ਕੋਰੋਨਾ ਤੋਂ ਸੰਕਰਮਿਤ ਨੇ, ਤੇ ਜਦੋਂ ਕਿ ਜਿਹੜੇ ਮਰਨ ਵਾਲੇ ਲੋਕ ਨੇ ਉਹਨਾਂ ਦੀ ਗਿਣਤੀ 5 ਲੱਖ ਨੂੰ ਵੀ ਵਿਸ਼ਵ ਦੇ ਵਿੱਚ ਉਹਨਾਂ ਉਸ ਤੋਂ ਵੀ ਉੱਤੇ ਚਲੀ ਗਈ ਹੈ, 5 ਲੱਖ ਦੇ ਅੰਕੜੇ ਨੂੰ ਪਾਰ ਕਰ ਲਿਆ। ਹਾਲਾਂਕਿ 56 ਲੱਖ ਤੋਂ ਵੱਧ ਲੋਕ ਇਸ ਬਿਮਾਰੀ ਤੋਂ ਠੀਕ ਵੀ ਹੋਏ ਨੇ ਤੇ ਦੁਨੀਆਂ ਦੇ 70% ਕੋਰੋਨਾ ਮਾਮਲੇ ਸਿਰਫ 12 ਦੇਸ਼ਾਂ ਦੇ ਵਿੱਚੋਂ ਆਏ ਨੇ ਤੇ ਇਹਨਾਂ ਦੇਸ਼ਾਂ ਦੇ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 72 ਲੱਖ ਤੋਂ ਵੀ ਜ਼ਿਆਦਾ ਹੈ। ਇਸ ਲਈ ਜੇਕਰ ਅਸੀਂ ਇੰਡੀਆ ਦੀ ਗੱਲ ਕਰੀਏ ਤਾਂ ਹੁਣ ਤੱਕ 16,904 ਮੌਤਾਂ ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਹੋ ਚੁੱਕੀਆਂ ਨੇ। ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਬਿਮਾਰੀ ਜਿਹੜੀ ਹੈ ਉਹ ਇੰਨਾ ਲੰਮਾ ਸਮਾਂ ਚੱਲੇਗੀ ਜਾਂ ਇੰਨਾ ਭਿਆਨਕ ਰੂਪ ਜਿਹੜਾ ਹੈ ਉਹ ਅਖਤਿਆਰ ਕਰ ਲਏਗੀ। ਸਭ ਨੂੰ ਲੱਗਦਾ ਸੀ ਕਿ ਸ਼ਾਇਦ ਥੋੜਾ ਸਮਾਂ ਹੋਰ ਕੋਈ ਨਾ ਕੋਈ ਜਿਹੜੀ ਹੈ ਇਹਦੀ ਵੈਕਸੀਨ ਮਿਲ ਜਾਏਗੀ, ਕੁਝ ਨਾ ਕੁਝ ਜਿਹੜਾ ਹੈ ਉਹ ਇਹਦਾ ਇਲਾਜ ਲੱਭ ਜਾਏਗਾ, ਠੀਕ ਹੋ ਜਾਏਗਾ, ਪਰ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ। ਤੇ ਹੁਣ ਲੱਗਦਾ ਕਿ ਤਕਰੀਬਨ ਸਾਨੂੰ ਇਸ ਵਾਇਰਸ ਦੇ ਨਾਲ ਜੀਣ ਦੀ ਹੀ ਆਦਤ ਪਾਉਣੀ ਪਏਗੀ। ਅਸੀਂ ਕਿੰਝ ਜੀਣਾ, ਅਸੀਂ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖਣਾ, ਇਹਨਾਂ ਗੱਲਾਂ ਦਾ ਧਿਆਨ ਵੀ ਹੁਣ ਸਾਨੂੰ ਜਿਹੜਾ ਹੈ ਉਹ ਰੱਖਣਾ ਪਏਗਾ ਤੇ ਜਿਉਣਾ ਸਿੱਖਣਾ ਪੈਣਾ ਜੀ ਇਸੇ ਤਰ੍ਹਾਂ। ਤੇ ਇਸ ਲਈ ਅਸੀਂ ਸਾਰੇ ਆਪਣੀ ਸੁਰੱਖਿਆ ਦਾ ਆਪ ਧਿਆਨ ਰੱਖੀਏ ਤੇ ਖਬਰ ਤੁਹਾਡੇ ਨਾਲ ਹੋਰ ਸਾਂਝੀ ਕਰ ਲੈਂਦੇ ਹਾਂ। ਆਸਟ੍ਰੇਲੀਅਨ ਫੈਡਰਲ ਪੁਲਿਸ ਵੱਲੋਂ ਜਿਹੜਾ ਹੈ ਉਹ ਗ੍ਰਿਫਤਾਰੀਆਂ ਹੋਈਆਂ ਨੇ, ਉਹ ਵੀ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਕੇ ਫਾਈਨੈਂਸ਼ੀਅਲ ਲਾਭ ਲੈਣ ਦੇ ਵਿੱਚ। ਤੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੀ $8 ਮਿਲੀਅਨ ਦੀ ਜਾਇਦਾਦ ਜਿਹੜੀ ਹੈ ਉਹ ਜ਼ਬਤ ਕੀਤੀ ਗਈ ਹੈ। ਫੈਡਰਲ ਪੁਲਿਸ ਨੇ ਇਹਨਾਂ 3 ਵਿਅਕਤੀਆਂ ਨਾਲ ਸੰਬੰਧਿਤ 7 ਘਰ, ਗੱਡੀਆਂ ਤੇ ਬੈਂਕ ਅਕਾਊਂਟਾਂ ਨੂੰ ਜ਼ਬਤ ਕਰ ਲਿਆ। ਇਹਨਾਂ 3 ਵਿਅਕਤੀਆਂ ਦੇ ਉੱਪਰ ਦੋਸ਼ ਹੈ ਕਿ ਉਹਨਾਂ ਨੇ ਆਪਣੇ ਅਹੁਦੇ ਦਾ ਫਾਇਦਾ ਲਿਆ ਤੇ 2 ਸਾਲਾਂ ਦੇ ਅੰਦਰ ਉਹਨਾਂ ਨੇ ਆਪਣੀ ਅੰਦਰੂਨੀ ਜਾਣਕਾਰੀ ਦੀ ਵਰਤੋਂ ਵਿਭਾਗ ਦੇ IT ਦੇ ਠੇਕਿਆਂ ਨੂੰ ਪ੍ਰਭਾਵਿਤ ਕਰਨ ਲਈ ਕੀਤੀ ਸੀ। ਇਹਨਾਂ ਕੋਸ਼ਿਸ਼ਾਂ ਦੇ ਬਦਲੇ ਵਿੱਚ ਲਾਭ ਪ੍ਰਾਪਤ ਕਰਦੇ ਰਹੇ, ਜਿਸ ਨਾਲ ਉਹਨਾਂ ਨੇ ਕੈਨਬਰਾ ਦੇ ਵਿੱਚ ਕਈ ਘਰ ਖਰੀਦੇ ਤੇ ਕਈ ਘਰਾਂ ਦਾ ਨਵੀਨੀਕਰਨ ਕੀਤਾ। ਫਰਾਡ ਐਂਡ ਐਂਟੀ ਕਰਪਸ਼ਨ ਇਨਵੈਸਟੀਗੇਟਰ ਦੇ ਵੱਲੋਂ 1 ਸਾਲ ਲੰਬੀ ਜਾਂਚ ਤੋਂ ਬਾਅਦ ਫੈਡਰਲ ਫਾਈਨਾਂਸ ਡਿਪਾਰਟਮੈਂਟ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ 47 ਸਾਲ ਦੇ ਅਬਦੁਲ ਅਲ ਡੇਵਲ, 50 ਸਾਲਾਂ ਗੋਪਾਲਾ ਕ੍ਰਿਸ਼ਨਨ ਵਿਲਾਇਰ ਤੇ 36 ਸਾਲਾਂ ਰਵਿੰਦਰ ਕਾਲੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਬਦੁਲ ਅਲ ਡੇਵਲ ਅਤੇ ਗੋਪਾਲ ਕ੍ਰਿਸ਼ਨਨ ਵਿਲਾਇਰ ਦੋਵਾਂ ਉੱਤੇ ACT ਮੈਜਿਸਟ੍ਰੇਟ ਕੋਰਟ ਵਿੱਚ ਕਾਮਨਵੈਲਥ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਨ ਦਾ ਦੋਸ਼ੀ ਉਹਨਾਂ ਨੂੰ ਪਾਇਆ ਗਿਆ ਤੇ ਇਸ ਤਹਿਤ ਤਕਰੀਬਨ $8 ਮਿਲੀਅਨ ਦੇ ਬੈਂਕ ਅਕਾਊਂਟ, 7 ਘਰ ਤੇ ਬਹੁਤ ਸਾਰੇ ਵਹੀਕਲਸ ਨੇ ਜਿਹੜੀ ਉਹਨਾਂ ਦੀ ਜਾਇਦਾਦ ਹੈ ਉਹ ਜ਼ਬਤ ਕਰ ਲਈ ਗਈ ਹੈ। ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਦੱਸਿਆ ਕਿ ਉਹਨਾਂ ਨੇ ਦੋਸ਼ੀਆਂ ਦੇ ਨਾਲ ਸੰਬੰਧਿਤ ਕੈਨਬਰਾ ਦੇ ਇਲਾਕਿਆਂ ਨੂੰ ਗ੍ਰੀਫਿਟ ਬਟਨ, ਥਾਮਸਟਨ ਅਤੇ ਨਾਰਾਬੁੰਡਾ ਵਿਚਲੀਆਂ ਜਾਇਦਾਦਾਂ ਦੀਆਂ ਜਿਹੜੀਆਂ ਨੇ ਉਹ ਸੀਲ ਕਰ ਦਿੱਤੀਆਂ ਨੇ। ਇਹ ਕਾਰਵਾਈ 10 ਜੂਨ ਨੂੰ ਇਹਨਾਂ 3 ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਪ੍ਰੋਪਰਟੀਜ਼ ਨੂੰ ਸੀਲ ਕੀਤਾ ਗਿਆ। ਫਿਲਹਾਲ ਇਹਨਾਂ 3 ਨੂੰ ਸਖ਼ਤ ਸ਼ਰਤਾਂ ਦੇ ਨਾਲ ਜ਼ਮਾਨਤ ਤੇ ਰਿਹਾ ਕੀਤਾ ਗਿਆ ਤੇ ਉਹਨਾਂ ਨੂੰ 1 ਦੂਜੇ ਨਾਲ ਸੰਪਰਕ ਨਾ ਕਰਨ ਤੇ ਵਿੱਤੀ ਵਿਭਾਗ ਦੇ IT ਸਿਸਟਮ ਨਾਲ ਸੰਪਰਕ ਨਾ ਕਰਨ ਦੀ ਵੀ ਸਖ਼ਤ ਪਾਬੰਦੀ ਦੇ ਨਾਲ ਜਿਹੜੀਆਂ ਜ਼ਮਾਨਤਾਂ ਉਹਨਾਂ ਨੂੰ ਮਿਲੀਆਂ ਨੇ। ਤਾਂ ਇਹ ਕੁਝ ਜਿਹੜਾ ਹੈ ਕੁਝ ਖ਼ਬਰਾਂ ਵੀ ਇਹ ਕੁਝ ਵਾਪਰ ਰਿਹਾ ਹੈ ਸਾਡੇ ਆਸਟ੍ਰੇਲੀਆ ਦੇ ਵਿੱਚ। ਗੱਲ ਫਿਰ ਮੁੜ ਕੇ ਉੱਥੇ ਆਉਂਦੀ ਹੈ ਜੀ ਕਿ ਬਾਹਰ ਜੋ ਕੁਝ ਚੱਲ ਰਿਹਾ ਉਹ ਕਿਤੇ ਨਾ ਕਿਤੇ ਸਾਡੀ ਮਾਨਸਿਕ ਸਥਿਤੀ ਤੇ ਨਿਰਭਰ ਕਰਦਾ। ਮਾਨਸਿਕ ਜਿਹੜਾ ਹੈ ਸਾਡਾ ਸੰਤੁਲਨ ਹੋਣਾ ਬੈਲੈਂਸ ਹੋਣਾ ਇਹ ਬਹੁਤ ਜ਼ਰੂਰੀ ਹੁੰਦਾ। ਜੇ ਅਸੀਂ ਮਾਨਸਿਕ ਤੌਰ ਤੇ ਸਹੀ ਹਾਂ ਤਾਂ ਅਸੀਂ ਹਰ ਹਾਲ ਦੇ ਵਿੱਚ ਖੁਸ਼ ਹਾਂ, ਅਸੀਂ ਹਰ ਹਾਲ ਦੇ ਵਿੱਚ ਇੱਕ ਬਿਹਤਰ ਜ਼ਿੰਦਗੀ ਬਣਾ ਹੀ ਲਵਾਂਗੇ। ਪਰ ਜੇਕਰ ਅਸੀਂ ਮਾਨਸਿਕ ਤੌਰ ਤੇ ਸਹੀ ਨਾ ਰਹੇ ਤਾਂ ਜੋ ਕੁਝ ਅਸੀਂ ਬਣਾਇਆ ਹੁੰਦਾ ਜ਼ਿੰਦਗੀ ਦੇ ਵਿੱਚ ਉਹ ਵੀ ਗਵਾਚ ਜਾਂਦਾ, ਉਹ ਵੀ ਅਸੀਂ ਗਵਾ ਬਹਿੰਦੇ ਹਾਂ ਆਪਣੀਆਂ ਗਲਤੀਆਂ ਦੇ ਕਾਰਨ, ਆਪਣੀਆਂ ਅਣਗਹਿਲੀਆਂ ਦੇ ਕਾਰਨ, ਕਿਉਂਕਿ ਇਹ ਸਭ ਕੁਛ ਕਿਤੇ ਨਾ ਕਿਤੇ ਨਾ ਉਸ ਪਰਮਾਤਮਾ ਦੇ ਹੱਥ ਦੇ ਵਿੱਚ ਹੁੰਦਾ ਜਿਹਨੂੰ ਕਿਸੇ ਵੇਲੇ ਕੀ ਬਖਸ਼ਣਾ ਤੇ ਉਸ ਬਖਸ਼ਣਹਾਰ ਨੂੰ ਹੀ ਪਤਾ ਕਿਸ ਨੂੰ ਉਹਨੇ ਕਿਸ ਵੇਲੇ ਕੀ ਦੇਣਾ ਤੇ ਕਿਸੇ ਤੋਂ ਕੀ ਖੋ ਲੈਣਾ। ਆਪਣੇ ਵੱਲੋਂ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਕਿ ਅਸੀਂ ਕੋਈ ਵੀ ਐਵੇਂ ਦਾ ਕੰਮ ਨਾ ਕਰੀਏ ਜਿਹਦੇ ਨਾਲ ਸਾਡੀਆਂ ਨਜ਼ਰਾਂ ਆਪਣੇ ਆਪ ਦੇ ਲਈ ਝੁਕ ਜਾਣ, ਕਿਉਂਕਿ ਇਹ ਜਿਹੜੀਆਂ ਕੁਝ ਰੱਬੀ ਨਿਆਮਤਾਂ ਹੁੰਦੀਆਂ ਨੇ, ਇਹ ਭੋਲੇਪਣ ਵਾਲੀਆਂ ਜਿਹੜੀਆਂ ਸਾਫ ਦਿਲੀ ਵਾਲੀਆਂ ਜਿਹਨਾਂ ਨੂੰ ਰੱਬ ਨੇ ਬਖਸ਼ੀਆਂ ਨੇ ਉਹਨਾਂ ਨੂੰ ਬਹੁਤ ਮੁਬਾਰਕ ਤੇ ਬਾਕੀਆਂ ਲਈ ਦੁਆ ਅਸੀਂ ਕਰਦੇ ਹਾਂ। ਕਿਉਂਕਿ ਜ਼ਿੰਦਗੀ ਉਹਨਾਂ ਲੋਕਾਂ ਨੂੰ ਹੀ ਸਲਾਮ ਕਰਦੀ ਹੈ ਜਿਹਨਾਂ ਨੂੰ ਰੱਬ ਮੌਕਾ ਦਿੰਦਾ। ਤੇ ਸੁਣਦੇ ਹਾਂ ਅਮਰਿੰਦਰ ਗਿੱਲ ਨੂੰ।
ਝੂਠੀ ਮੁੱਠੀ ਚਮਕ ਤੇ ਨਹੀਂ ਉਡੁੱਲੀਦਾ, ਰੱਬ ਦਾ ਨਾ ਲੈਣੋ ਸੱਜਣੋ ਨੀ ਭੁੱਲੀਦਾ।
ਗੀਤ ਸੀ, ਗੀਤ ਸੁਣਿਆ ਸੀ ਅਮਰਿੰਦਰ ਗਿੱਲ ਦਾ ਗਾਇਆ। ਤੇ ਪ੍ਰੋਗਰਾਮ ਦੇ ਵਿਚ ਹੁਣ ਵੇਲਾ ਹੋ ਰਿਹਾ ਇੱਕ ਨਿੱਕੇ ਜਿਹੇ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਅਸੀਂ ਤੁਹਾਨੂੰ ਸੁਣਵਾਵਾਂਗੇ ਦੋਸਤੋ ਇੱਕ ਗੱਲਬਾਤ ਤੁਸੀਂ ਕਰਦੇ ਹਾਂ ਡਾਕਟਰ ਬਿਕਰਮਜੀਤ ਸਿੰਘ ਸੰਧੂ ਦੇ ਨਾਲ ਗੱਲ ਕਰਾਂਗੇ। ਬਹੁਤ ਹੀ ਸ਼ਾਨਦਾਰ ਸ਼ਖਸੀਅਤ ਦੇ ਮਾਲਕ ਨੇ ਡਾਕਟਰ ਸੰਧੂ, ਇਹਨਾਂ ਦੇ ਨਾਲ ਕਰਾਂਗੇ ਗੱਲ। ਪਹਿਲਾਂ ਲੈਂਦੇ ਹਾਂ ਇੱਕ ਨਿੱਕਾ ਜਿਹਾ ਬ੍ਰੇਕ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ਼ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰਡ ਸਕੋਰ। ਲਕਸ਼ਯ IELTS PTE ਕੋਚਿੰਗ ਇੰਸਟੀਚਿਊਟ 28 ਚੈਡਰ ਰੋਡ ਰਿਜ਼ਰਵੋਇਰ ਵਿਕਟੋਰੀਆ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਨ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-56।
ਇੰਡੀਆ ਚ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ, ਜਮਾ 9898-152-93-297 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਜੂਰੀਸ ਵਾਇਸ।
ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਰੱਬੀ ਬਾਣੀ ਦੇ ਕੀਰਤਨ, ਗੁਰਮਤ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ, ਗੁਰਬਾਣੀ ਦੇ ਸਹਿਜ ਪਾਠ। ਜੀ ਹਾਂ, ਗੁਰਬਾਣੀ ਦੇ ਸਹਿਜ ਪਾਠ ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। ਸਹਿਜ ਮਿਲਾ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾਣ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟ ਐਟ ਹਰਮਨ ਰੇਡੀਓ .com ਜਾਂ ਹਰਮਨ ਰੇਡੀਓ .com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
Are you interested in becoming a presenter? Would you like to join Harman Radio? If so, contact Harman Radio on harmanradio.com. Thank you.
Tusi sun rahe ho apna Harman Radio 24 ghante 7 din Australia da pehla Punjabi radio. Harman Radio. Harman.
24 ਘੰਟੇ 7 ਦਿਨ
ਅੱਜ ਵਿੱਚ ਜੀ ਛੱਡ ਕੱਲ ਦੇ ਖਿਆਲ ਨੂੰ ਲੱਭਣਾ ਜਵਾਬ ਪਿਆ ਰਹਿਣ ਦੇ ਸਵਾਲ ਨੂੰ ਛੱਡ ਦੇ ਉਦਾਸੀ ਰੱਖ ਉਹਦੇ ਉੱਤੇ ਡੋਰਾਂ ਚਲਾਕੀਆਂ ਚ ਘਾਟੇ ਕਾਹਤੋਂ ਲਾਉਣਾ ਜੋੜਾਂ ਤੋੜਾਂ ਚਲਾਕੀਆਂ ਚ ਘਾਟੇ ਕਾਹਤੋਂ ਲਾਉਣਾ ਜੋੜਾਂ ਤੋੜਾਂ
ਤੁਰਿਆ ਤੁਰਿਆ ਜਾ ਤੇਰੀ ਮੰਜ਼ਿਲ ਖੜੀ ਉਡੀਕੇ ਤੱਕਦੀ ਤੇਰਾ ਰਾਹ ਤੂੰ ਤੁਰਿਆ ਤੁਰਿਆ ਜਾ। ਦੋਸਤੋ ਜ਼ਿੰਦਗੀ ਦੇ ਵਿੱਚ ਕੁਝ ਲੋਕ ਅਜਿਹੇ ਹੁੰਦੇ ਨੇ ਜੋ ਕਦੇ ਰੁਕਦੇ, ਉਹ ਹਮੇ ਚੱਲਦੇ ਰਹਿੰਦੇ ਨੇ ਬਸ਼ਰਤੇ ਕਿ ਮੰਜ਼ਿਲ ਇੰਨੀ ਵੀ ਦੂਰ ਕਿਉਂ ਨਾ ਹੋਵੇ, ਉਹ ਕੋਸ਼ਿਸ਼ ਕਰਦੇ ਨੇ ਲਗਾਤਾਰ ਅੱਗੇ। ਇਸੇ ਸਿਲਸਿਲੇ ਤਹਿਤ ਅੱਜ ਮੈਂ ਗੱਲਬਾਤ ਕਰਵਾ ਰਹੀ ਹਾਂ ਡਾਕਟਰ ਬਿਕਰਮਜੀਤ ਸਿੰਘ ਦੇ ਨਾਲ। ਸੰਧੂ ਸਾਹਿਬ ਦੇ ਬਾਰੇ ਜਿੰਨਾ ਕੁਝ ਮੈਂ ਤੁਹਾਨੂੰ ਕਵਾਂ ਓਨਾ ਘੱਟ ਹੈ। ਸਭ ਤੋਂ ਪਹਿਲੀ ਗੱਲ ਕਿ 27 ਸਾਲ ਤੋਂ ਤੱਕ ਜਿਹੜਾ ਦੇ ਕੋਲ ਅਨੁਭਵ ਹੈ ਟੀਚਿੰਗ ਦਾ, ਬੱਚਿਆਂ ਦੇ ਨਾਲ ਜੁੜੇ ਰਹੇ ਨੇ, ਕਾਲਜ ਦੇ ਵਿੱਚ ਲੈਕਚਰਾਰ ਰਹੇ ਨੇ ਤੇ ਐਨਸੀਸੀ ਆਫਿਸਰ ਰਹੇ ਨੇ 1997 2015 ਤੱਕ। ਖੇਡਾਂ ਜਿਹੜੀਆਂ ਦੀ ਵੀ ਗੱਲ ਕਰਾਂ ਕਿ ਕਿਹੜੀਆਂ ਵੀ ਖੇਡਾਂ ਜਿਹਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਨਹੀਂ ਹੈ, ਤੇ ਪੰਜਾਬ ਸਟੇਟ ਚੈਸ ਬੋਰਡ ਦੇ ਜਿਹੜੇ ਪ੍ਰਧਾਨ ਰਹੇ ਨੇ ਤੇ ਖੁਦ ਬਹੁਤ ਅੱਛੇ ਚੈਸ ਦੇ ਖਿਡਾਰੀ ਨੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਜੀ। ਸਭ ਤੋਂ ਪਹਿਲਾਂ ਤੁਹਾਡੇ ਜੀਵਨ ਦੇ ਤੇ ਝਾਤ ਮਾਰਨਾ ਚਾਹਾਂਗੇ, ਤੁਹਾਡੇ ਪਿਛੋਕੜ ਦੇ ਬਾਰੇ ਜਾਣਨਾ ਚਾਹਾਂਗੇ।
ਮੈਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਵਾਹਗਾ ਬਾਰਡਰ ਦੇ ਬਿਲਕੁਲ ਨਜ਼ਦੀਕ ਰੋੜਾ ਵਾਲਾ ਖੁਰਦ ਪਿੰਡ ਦਾ ਮੈਂ ਵਸਨੀਕ ਹਾਂ ਬੇਸਿਕਲੀ, ਜਿਹੜਾ ਕਿ ਪਾਕਿਸਤਾਨ ਦੇ 2 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਹੀ ਹੈ। ਉਸ ਤੋਂ ਬਾਅਦ ਮੁੱਢਲੀ ਸਿੱਖਿਆ ਜਿਹੜੀ ਸੀ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ, ਪ੍ਰਾਇਮਰੀ ਐਜੂਕੇਸ਼ਨ। ਫਿਰ ਮੈਟ੍ਰਿਕ ਦੀ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਡਿਸਟ੍ਰਿਕਟ ਅੰਮ੍ਰਿਤਸਰ ਤੋਂ, ਔਰ ਹਾਇਰ ਸੈਕੰਡਰੀ ਜਿਹੜੀ ਕੀਤੀ ਮੈਂ ਇਹ ਅਜਨਾਲੇ ਸੈਕਟਰ ਦੇ ਵਿੱਚ ਲੋਪੋ ਕੇ ਚੁਗਾਵਾਂ ਏਰੀਆ ਜਿਹੜਾ ਹੈਗਾ ਉੱਥੇ ਸਾਡਾ ਸੀਨੀਅਰ ਸੈਕੰਡਰੀ ਸਕੂਲ ਸੀ। ਉੱਥੋਂ ਕਰਨ ਤੋਂ ਬਾਅਦ ਬੀ ਕੌਮ ਖਾਲਸਾ ਕਾਲਜ ਅੰਮ੍ਰਿਤਸਰ ਤੋਂ, ਔਰ ਐਮ ਕੌਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ, ਫਿਰ ਜਿਹੜੀ ਬੀ ਐਡ ਹੈ ਉਹ ਖਾਲਸਾ ਕਾਲਜ ਆਫ ਐਜੂਕੇਸ਼ਨ ਤੋਂ, ਔਰ ਪੀ ਐਚ ਡੀ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਤੋਂ ਮੈਂ ਪੂਰੀ ਕੀਤੀ ਹੈ ਜੀ।
ਜੀ ਇੱਕ ਗੱਲ ਮੈਂ ਖਾਸ ਤੌਰ ਤੇ ਜਾਣਨੀ ਚਾਹਾਂਗੀ ਕਿ ਡਾਕਟਰ ਸਾਹਿਬ ਤੁਹਾਡੀ ਇਸ ਵੇਲੇ ਉਮਰ ਕਿੰਨੀ ਹੈ?
ਇਸ ਵੇਲੇ ਮੇਰੀ ਜਿਹੜੀ ਉਮਰ ਹੈ ਉਹ 53 ਸਾਲ ਦੀ ਹੋ ਚੁੱਕੀ ਹੈ
ਜੀ। 53 ਦੇ ਤੁਸੀਂ ਹੋ ਗਏ ਹੋ ਤੇ ਇਸ ਵਿੱਚ ਤੁਹਾਡੀ ਪੀ ਐਚ ਡੀ ਜਿਹੜੀ ਹੈ ਉਹ ਮੈਨੂੰ ਪਤਾ ਲੱਗ ਗਿਆ ਹੁਣੇ ਪੂਰੀ ਕੀਤੀ ਹੈ।
ਹਾਂਜੀ ਮੈਂ ਪੀ ਐਚ ਡੀ ਜਿਹੜੀ 50 ਦੀ ਏਜ ਕਰਾਸ ਕਰਨ ਤੋਂ ਬਾਅਦ ਹੀ ਕੰਪਲੀਟ ਕੀਤੀ ਹੈ। ਉਹਦੇ ਵਿੱਚ ਇਹ ਸੀ ਇੱਥੇ ਜਦੋਂ ਮੈਂ ਮਾਤਾ ਗੁਜਰੀ ਕਾਲਜ ਦੇ ਵਿੱਚ 1993 ਦੇ ਵਿੱਚ ਜੁਆਇਨ ਕੀਤਾ ਤੇ ਸਾਡੇ ਇੱਥੇ ਇੱਕ ਸਾਇੰਸ ਦੇ ਪ੍ਰੋਫੈਸਰ ਸਰਮਕ ਸਿੰਘ ਜੀ ਹੁੰਦੇ ਸੀ, ਉਹਨਾਂ ਨੇ ਤਕਰੀਬਨ 55 ਸਾਲ ਦੀ 55 ਸਾਲ ਤੋਂ ਬਾਅਦ ਉਹਨਾਂ ਨੇ ਮਤਲਬ ਸ਼ੁਰੂ ਕਰਕੇ ਤਕਰੀਬਨ ਰਿਟਾਇਰਮੈਂਟ ਤੋਂ ਪਹਿਲਾਂ ਉਹਨਾਂ ਨੇ ਪੀ ਐਚ ਡੀ ਕਰ ਲਈ ਸੀ ਪੂਰੀ। ਤੇ ਮੇਰੇ ਮਨ ਚ ਹਮੇਸ਼ਾ ਰਿਹਾ ਕਿ ਸਦਾ ਹੀ ਬੰਦੇ ਨੂੰ ਪੜ੍ਹਦੇ ਰਹਿਣਾ ਚਾਹੀਦਾ ਤੇ ਜਦੋਂ ਵੀ ਤੁਸੀਂ ਸ਼ੁਰੂ ਕਰ ਲਓ ਉਦੋਂ ਨਾ ਸ਼ੁਰੂ ਕਰਨ ਨਾਲੋਂ ਬਿਹਤਰ ਹੈ, ਲਗਾਤਾਰ ਇਨਸਾਨ ਨੂੰ ਸਿੱਖਦੇ ਰਹਿਣਾ ਚਾਹੀਦਾ। ਇਸ ਕਰਕੇ ਮੈਂ ਲਗਾਤਾਰ ਪੜ੍ਹਾਈ ਵਾਲੇ ਪਾਸੇ ਆਪਣਾ ਧਿਆਨ ਰੱਖਿਆ ਔਰ ਇਹ ਜਿਹੜੀ ਮੈਂ ਪੀ ਐਚ ਡੀ ਵੀ ਹੈ ਉਹ 50 ਸਾਲ ਦੀ ਉਮਰ ਤੋਂ ਬਾਅਦ ਕਰਨ ਦੇ ਵਿੱਚ ਕਾਮਯਾਬ ਰਿਹਾ
ਜੀ। ਡਾਕਟਰ ਸਾਹਿਬ ਇੱਕ ਗੱਲ ਕੀ ਵਧੇਰੇ ਕਰਕੇ ਜਿਹੜੇ ਲੋਕ ਜਿਵੇਂ ਇੰਡੀਆ ਦੀ ਗੱਲ ਕਰਾਂ ਤਾਂ ਪੜ੍ਹਾਈ ਜਿਹੜੀ ਹੈ ਉਹ ਆਪਣੀ ਮਰਜ਼ੀ ਨਾਲ ਬਹੁਤ ਘੱਟ ਲੋਕ ਕਰਦੇ ਨੇ, ਵਧੇਰੇ ਕਰਕੇ ਹੁੰਦਾ ਕਿ ਕਿਸੇ ਨੌਕਰੀ ਦੇ ਲਾਲਚ ਦੇ ਵਿੱਚ ਅਸੀਂ ਜਿਹੜੀ ਅਗਲੇਰੀ ਪੜ੍ਹਾਈ ਆ ਉਹ ਕਰਦੇ ਹਾਂ। ਤੁਸੀਂ ਰੁਜ਼ਗਾਰ ਤੁਹਾਡੇ ਕੋਲ ਸੀ, ਤੁਸੀਂ ਸੈਟਲ ਸੀ, ਫਿਰ ਵੀ ਤੁਸੀਂ ਪੜ੍ਹਨ ਬਾਰੇ ਸੋਚਿਆ, ਤੁਹਾਨੂੰ ਕਿੰਨੀਆਂ ਕੁ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ?
ਇਹ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਮੇਰੇ ਫਾਦਰ ਸਾਹਿਬ ਖੁਦ ਪ੍ਰਾਇਮਰੀ ਸਕੂਲ ਤੋਂ ਟੀਚਰ ਰਿਟਾਇਰ ਹੋਏ ਨੇ ਤੇ ਮੈਥ ਦੇ ਵਿੱਚ ਉਹ ਬਹੁਤ ਸਟਰੋਂਗ ਸੀ ਤੇ ਉਹਦੇ ਕਰਕੇ ਮੇਰਾ ਵੀ ਮੈਥ ਦੇ ਵਿੱਚ ਬਹੁਤ ਇੰਟਰਸਟ ਬਣਿਆ ਰਿਹਾ। ਔਰ ਮੇਰੇ ਅਧਿਆਪਕ ਪ੍ਰੋਫੈਸਰ ਜੋਗਿੰਦਰ ਸਿੰਘ ਅਰੋੜਾ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਹੁੰਦੇ ਸੀ ਜਦੋਂ ਅਸੀਂ ਉੱਥੇ ਬੀ ਕੌਮ ਕਰਦੇ ਸੀ ਤੇ ਉਹਨਾਂ ਦੀਆਂ ਬਹੁਤ ਸਾਰੀਆਂ ਡਿਗਰੀਆਂ ਸੀ ਉਹਨਾਂ ਕੋਲ, ਤਾਂ ਉਹ ਹਮੇਸ਼ਾ ਮਾਨ ਚ ਰਿਹਾ ਕਿ ਸਾਡੇ ਅਰੋੜਾ ਸਰ ਨੇ ਇੰਨੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਤਾਂ ਅਸੀਂ ਵੀ ਜਿਹੜਾ ਹੈ ਆਪਣੀ ਪੜ੍ਹਾਈ ਲਗਾਤਾਰ ਕੰਟੀਨਿਊ ਰੱਖ ਸਕਦੇ ਹਾਂ। ਪਰ ਵਿੱਚ ਨੂੰ ਕਿਉਂਕਿ ਮੈਂ ਐਕਸਟਰਾ ਕਰੀਕੁਲਰ ਐਕਟੀਵਿਟੀ ਦੇ ਵਿੱਚ ਬਹੁਤ ਜ਼ਿਆਦਾ ਇਨਵੋਲਵ ਰਿਹਾ ਤੇ ਥੋੜਾ ਉਹਦੇ ਕਰਕੇ ਪੀ ਐਚ ਡੀ ਥੋੜੀ ਮੈਂ ਸ਼ੁਰੂ ਕਰਨ ਦੇ ਵਿੱਚ ਲੇਟ ਹੋਇਆ, ਲੇਕਿਨ ਮਨ ਵਿੱਚ ਸੀਗਾ ਕਿ ਮੈਂ ਪੀ ਐਚ ਡੀ ਕਰਨੀ ਹੈ। ਹਾਈਐਸਟ ਜਿਹੜੀ ਡਿਗਰੀ ਹੈ ਮੇਰੇ ਦਾਦਾ ਜੀ ਦਾ ਵੀ ਸੁਪਨਾ ਸੀ ਸਰਦਾਰ ਬਖਸ਼ੀਸ਼ ਸਿੰਘ ਹੋਣਾ ਦਾ ਕਿ ਤੂੰ ਜਿਹੜਾ ਹੈ ਆਪਣੇ ਚਾਚਾ ਜੀ ਨਾਲੋਂ ਜ਼ਿਆਦਾ ਪੜ੍ਹਨਾ, ਉਹ ਮਜ਼ਾਕ ਕਰਦੇ ਹੁੰਦੇ ਸੀ। ਚਾਚਾ ਜੀ ਸਾਡੇ ਜਿਹੜੇ ਨੇ ਉਹ ਹੋ ਗਏ ਪਰਿਵਾਰ ਦੇ ਵਿੱਚ ਸਭ ਤੋਂ ਜ਼ਿਆਦਾ ਪੜ੍ਹੇ ਸੀਗੇ, ਬੀ ਐਸ ਸੀ ਉਹਨਾਂ ਨੇ ਐਗਰੀਕਲਚਰ ਦੀ ਪੁਰਾਣੇ ਜ਼ਮਾਨੇ ਚ ਕੀਤੀ ਹੋਈ ਸੀ ਤੇ ਐਗਰੀਕਲਚਰ ਡਿਵੈਲਪਮੈਂਟ ਆਫਿਸਰ ਨੇ ਤੇ ਉਹ ਵੀ ਬੜੀਆਂ ਅਸੀਸਾਂ ਦਿੰਦੇ ਰਹੇ ਤੇ ਮਨ ਚ ਰਿਹਾ ਹਮੇਸ਼ਾ ਹੀ ਕਿ ਬਜ਼ੁਰਗਾਂ ਦਾ ਵੀ ਜਿਹੜਾ ਇੱਕ ਸੁਪਨਾ ਉਹ ਪੂਰਾ ਕਰਨਾ ਹੈ ਤੇ ਆਪਣੇ ਵੀ ਲਗਨ ਰਹੀ ਹਮੇਸ਼ਾ ਹੀ ਕੁਛ ਨਾ ਕੁਛ ਕਰਦੇ ਰਹਿਣਾ, ਕੁਛ ਨਾ ਕੁਛ ਸਿੱਖਦੇ ਰਹਿਣਾ
ਜੀ। ਸੰਧੂ ਸਾਹਿਬ ਨੂੰ ਸਖਸ਼ੀ ਤੌਰ ਤੇ ਜਿੰਨੇ ਲੋਕ ਜਾਣਦੇ ਨੇ ਇੱਕ ਅਨੁਸ਼ਾਸਨ ਪਸੰਦ ਦੇ ਇਨਸਾਨ ਦੇ ਤੌਰ ਤੇ, ਇੱਕ ਐਵੇਂ ਦਾ ਇਨਸਾਨ ਜੋ ਹਮੇਸ਼ਾ ਦੂਜਿਆਂ ਨੂੰ ਰਾਹ ਬਸੇਰਾ ਬਣ ਕੇ ਮਿਲਦਾ, ਦੂਜਿਆਂ ਲਈ ਦਿਸ਼ਾ ਨਿਰਦੇਸ਼ ਜਿਹੜੇ ਆ ਉਹ ਹਮੇਸ਼ਾ ਸਹੀ ਢੰਗ ਦੇ ਹੁੰਦੇ ਨੇ ਉਹਨਾਂ ਦੇ, ਨਾਲ ਹੀ ਥੋੜੀ ਜਿਹੀ ਸਖਤੀ ਵੀ ਸੁਭਾਅ ਦੇ ਵਿੱਚ ਝਲਕਦੀ ਹੈ, ਤੁਹਾਨੂੰ ਕੀ ਅਧਿਆਤਮ ਦੇ ਵਿੱਚ ਕਿਹੜੇ ਗੁਣ ਹੁੰਦੇ ਨੇ?
ਇੱਕ ਤੇ ਇਹਦਾ ਕਾਰਨ ਇਹ ਹੈ ਕਿ ਸ਼ੁਰੂ ਤੋਂ ਹੀ ਮੈਂ ਫਾਦਰ ਸਾਹਿਬ ਦੀ ਨਿਗਰਾਨੀ ਚ ਪੜ੍ਹਨ ਕਰਕੇ ਉਹ ਵੀ ਸਾਨੂੰ ਡਿਸਿਪਲਿਨ ਚ ਰੱਖਦੇ ਸੀਗੇ, ਔਰ ਪਿੰਡਾਂ ਦੇ ਵਿੱਚ ਬੜਾ ਹਾਰਡ ਵਰਕ ਕਰਨਾ ਪੈਂਦਾ ਹੈ, ਸਖਤ ਮਿਹਨਤ ਕਰਨੀ ਪੈਂਦੀ ਆ, ਤਾਂ ਜਿਵੇਂ ਪੜ੍ਹਾਈ ਦੇ ਨਾਲ ਨਾਲ ਘਰ ਦੇ ਕੰਮ ਵੀ ਖੇਤੀ ਦੇ ਕਰਦੇ ਸੀਗੇ, ਡੰਗਰ ਵੀ ਚਾਰਨੇ, ਪੱਠੇ ਵੀ ਕੁਤਰਨੇ, ਉਦੋਂ ਤਾਂ ਆਟੋਮੇਸ਼ਨ ਨਹੀਂ ਸੀ, ਮਸ਼ੀਨੀਕਰਨ ਇੰਨਾ ਨਹੀਂ ਸੀ ਜਿੰਨਾ ਹੋਣਾ ਹੈ, ਤਾਂ ਉਹ ਥੋੜਾ ਹਾਰਡ ਵਰਕ ਕਰਦੇ ਕਰਦੇ ਕਈ ਵਾਰੀ ਲੈਂਗੁਏਜ ਵੀ ਕਹਿ ਲਓ ਖਰਵੀ ਹੋ ਜਾਂਦੀ ਥੋੜੀ, ਫਿਰ ਉਸ ਤੋਂ ਬਾਅਦ ਸਪੋਰਟਸ ਪਰਸਨ ਵੀ ਰਿਹਾ ਤੇ ਜਦੋਂ ਮੈਂ ਐਨਸੀਸੀ ਆਫਿਸਰ ਬਣਿਆ ਉੱਥੇ ਟ੍ਰੇਨਿੰਗ ਕੀਤੀ ਤੇ 21 ਸਾਲ ਐਨਸੀਸੀ ਅਫਸਰ ਵੀ ਰਿਹਾ ਕਾਲਜ ਦਾ। ਤੇ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਿਆ। ਇਹ ਹੁੰਦਾ ਕਿ ਚਲੋ ਪੰਕਚੁਅਲ ਰਹਿਣਾ ਚਾਹੀਦਾ ਤੇ ਜਿਹੜੇ ਖਾਸ ਕਰਕੇ ਜਿਹੜੇ ਪਿੰਡਾਂ ਦੇ ਵਿਦਿਆਰਥੀ ਨੇ ਉਹ ਮੈਨੂੰ ਪਤਾ ਕਿ ਜਦੋਂ ਅਸੀਂ ਪੜ੍ਹਦੇ ਸੀਗੇ ਤੇ ਘਰ ਦੇ ਬਜ਼ੁਰਗ ਜਿਹੜੇ ਨੇ ਉਹ ਜ਼ਰੂਰ ਥੋੜੀ ਸਖਤੀ ਰੱਖਦੇ ਸੀਗੇ ਤੇ ਉਹਦੇ ਨਾਲ ਥੋੜਾ ਜਿਹਾ ਇਹ ਹੋ ਜਾਂਦਾ ਕਿ ਬੱਚਾ ਫੋਕਸਡ ਰਹਿੰਦਾ ਹੈ, ਅਦਰਵਾਈਜ਼ ਜਿਹੜਾ ਹੈ ਕਈ ਵਾਰੀ ਭਟਕ ਜਾਂਦਾ ਆਪਣੇ ਤੋਂ ਰਸਤੇ ਤੋਂ। ਤੇ ਮਨ ਚ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਅਸੀਂ ਪੜ੍ਹਦੇ ਸੀ ਉਸ ਟਾਈਮ ਤੇ ਇੰਨਾ ਸੋਸ਼ਲ ਮੀਡੀਆ ਨਹੀਂ ਸੀ, ਨੈਟਵਰਕ ਨਹੀਂ ਸੀ ਤੇ ਕਈ ਵਾਰੀ ਫੀਲ ਹੁੰਦਾ ਕਿ ਗਾਈਡੈਂਸ ਦੀ ਘਾਟ ਰਹੀ ਤੇ ਉਹਦੇ ਕਰਕੇ ਸ਼ਾਇਦ ਅਸੀਂ ਜਿਹੜੇ ਲੈਵਲ ਤੇ ਪਹੁੰਚ ਸਕਦੇ ਸੀ ਨਹੀਂ ਪਹੁੰਚ ਸਕੇ। ਤੇ ਮੇਰਾ ਇਹ ਹਮੇਸ਼ਾ ਸੁਪਨਾ ਰਿਹਾ ਕਿ ਜਿਹੜਾ ਵੀ ਮੇਰੇ ਨਾਲ ਕੋਈ ਜੁੜਿਆ ਸਟੂਡੈਂਟ ਵਿਦਿਆਰਥੀ ਸਾਡਾ ਤਾਂ ਉਹਨਾਂ ਨੂੰ ਨਾਲ ਪੜ੍ਹਾਈ ਦੇ ਇਲਾਵਾ ਕੈਰੀਅਰ ਕਾਉਂਸਲਿੰਗ ਉਹਦੀ ਕਰਦੇ ਰਹਿਣਾ ਚਾਹੀਦਾ ਹੈ। ਤੇ ਮੇਰੀ ਹੈਬਿਟ ਹੈ ਕਿ ਕੋਈ ਸਿਚੁਏਸ਼ਨ ਜਿੱਥੇ ਵੈਕੈਂਟ ਨਿਕਲਦੀ ਆ ਉਹਦੇ ਲਈ ਮੈਂ ਪੜ੍ਹਦਾ ਰਹਿੰਦਾ ਸੀ ਜਦੋਂ ਸਟੂਡੈਂਟ ਲਾਈਫ ਤੋਂ ਹੀ ਕਿ ਉਹਦੀ ਐਲੀਜੀਬਿਲਟੀ ਕੀ ਆ, ਕਿਹੜੀਆਂ ਕਿਹੜੀਆਂ ਉਹਦੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਉਹ ਜੋਬ ਲੈਣ ਦੇ ਲਈ। ਤੇ ਉਹ ਇੱਕ ਮੇਰੀ ਆਦਤ ਬਣ ਗਈ ਤੇ ਫਿਰ ਮੈਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਕਲਾਸ ਦੇ ਵਿੱਚ ਵੀ ਤੇ ਉਸ ਤਰ੍ਹਾਂ ਵੀ ਜਦੋਂ ਵੀ ਜ਼ਰੂਰਤ ਪੈਂਦੀ ਸੀ ਉਹਨਾਂ ਨੂੰ ਗਾਈਡ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਕੋਈ ਬੱਚਾ ਇਹ ਨਾ ਕਹਿ ਸਕੇ ਕਿ ਸਾਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਸੀ, ਜਿਵੇਂ ਅਸੀਂ ਕਈ ਵਾਰੀ ਮਨ ਚ ਸੋਚੀਦਾ ਹੈ ਤੇ ਉਹ ਇਹ ਕਹੇਗਾ ਕਿ ਹਾਂ ਸਾਨੂੰ ਦੱਸਿਆ ਜ਼ਰੂਰ ਸੀ ਸਰ ਨੇ ਲੇਕਿਨ ਅਸੀਂ ਉਹਨਾਂ ਦੀ ਮੰਨੀ ਨਹੀਂ। ਇਹ ਮਨ ਚ ਹੁੰਦਾ ਹੈ ਕਿ ਜੋ ਵੀ ਰੁਜ਼ਗਾਰ ਦੇ ਮੌਕੇ ਉਪਲਬਧ ਹੈਗੇ ਨੇ ਉਹਨਾਂ ਬਾਰੇ ਬੱਚਿਆਂ ਨੂੰ ਥੋੜਾ ਗਾਈਡ ਕਰੀਏ, ਉਹਨਾਂ ਨੂੰ ਪੜ੍ਹਾਈ ਜਿਹੜੀ ਫਾਰਮਲ ਜਿਹੜਾ ਉਹਨਾਂ ਦਾ ਸਿਲੇਬਸ ਹੈ ਉਸ ਤੋਂ ਇਲਾਵਾ ਕੁਝ ਐਕਸਟਰਾ ਵੀ ਚੀਜ਼ਾਂ ਦੱਸੀਏ ਉਹਨਾਂ ਨੂੰ।
ਜੀ, ਇੱਕ ਗੁਰੂ ਵਾਲੀ ਜਿਹੜੀ ਸਖਤੀ ਆ ਉਹ ਬਹੁਤ ਜ਼ਰੂਰੀ ਹੁੰਦੀ ਹੈ ਵਿਦਿਆਰਥੀ ਜੀਵਨ ਦੇ ਵਿੱਚ। ਤੇ ਇੱਕ ਖਾਸ ਗੱਲ ਜਿਹੜੀ ਉਹ ਇਹ ਕਿ ਤੁਸੀਂ ਆਪਣਾ ਯੂਟਿਊਬ ਚੈਨਲ ਵੀ ਸ਼ੁਰੂ ਕੀਤਾ ਹੋਇਆ ਡਾਕਟਰ ਸਾਹਿਬ। ਕੱਲ ਹੀ ਮੈਂ ਤੁਹਾਡਾ ਇੱਕ ਪ੍ਰੋਗਰਾਮ ਜਿਹੜਾ ਹੈ ਉਸ ਤੇ ਦੇਖਿਆ ਕਿ ਆਫਿਸਰ ਲਾਈਕ ਕੁਆਲਿਟੀ ਤੁਸੀਂ ਆਪਣੇ ਆਪ ਦੇ ਵਿੱਚ ਕਿਸ ਤਰ੍ਹਾਂ ਇਨਕਰੀਜ਼ ਕਰ ਸਕਦੇ ਹੋ?
ਉਹਦੇ ਵਿੱਚ ਕਿਉਂਕਿ ਐਨਸੀਸੀ ਦੀ ਟ੍ਰੇਨਿੰਗ ਕਰਕੇ ਤੇ ਮੈਨੂੰ ਇਹ ਐਡਵਾਂਟੇਜ ਰਿਹਾ ਕਿ ਚਲੋ ਇੱਕ ਟੀਚਰ ਵੀ ਹਾਂ ਨਾਲ ਫੌਜ ਦੇ ਵਿੱਚ, ਭਾਵੇਂ ਨਹੀਂ ਰੈਗੂਲਰ ਆਰਮੀ ਦੇ ਵਿੱਚ ਜਾ ਸਕੇ ਤੇ ਮਨ ਚ ਕਿਉਂਕਿ ਜੋ ਪੜ੍ਹਦਾ ਸੀ ਉਸ ਟਾਈਮ ਦੇ ਉੱਪਰ ਸੁਪਨੇ ਹੁੰਦੇ ਨੇ, ਪਰ ਕਈ ਵਾਰੀ ਤੁਸੀਂ ਉਸ ਰਸਤੇ ਤੇ ਚੱਲਣ ਦੇ ਲਈ ਪ੍ਰੋਪਰ ਜਿਹੜਾ ਹੈਗਾ ਤੁਸੀਂ ਉਹਨੂੰ ਪਰਸਿਊ ਨਹੀਂ ਕਰ ਸਕਦੇ। ਤਾਂ ਮਨ ਚ ਹੁੰਦਾ ਸੀ ਕਿ ਮੈਂ ਉਦੋਂ ਬਹੁਤ ਪਤਲਾ ਸੀਗਾ ਵੀ ਸ਼ਾਇਦ ਮੇਰੀ ਜੋ ਭਰਤੀ ਹੋਣ ਦੇ ਲਈ ਮਾਪਦੰਡ ਨੇ ਪਤਾ ਨੀ ਉਹ ਪੂਰੇ ਵੀ ਹੋਣਗੇ ਕਿ ਨਹੀਂ। ਤਾਂ ਇੱਕ ਮਨ ਚ ਸੀਗਾ ਕਿ ਮੈਂ ਆਰਮੀ ਆਫਿਸਰ ਬਣਨਾ ਤਾਂ ਚਾਹੁੰਦਾ ਸੀ ਲੇਕਿਨ ਇਹ ਫਿਰ ਮੈਂ ਐਨਸੀਸੀ ਦੇ ਥਰੂ ਆਪਣਾ ਸੁਪਨਾ ਪੂਰਾ ਕੀਤਾ। ਤੇ ਉਹਦੇ ਵਿੱਚ ਜਦੋਂ ਸਾਡੇ ਅਫਸਰ ਜਿਹੜੇ ਲੈਕਚਰ ਦਿੰਦੇ ਨੇ ਜਾਂ SSB ਦੀ ਇੰਟਰਵਿਊ ਦੇ ਲਈ ਸਾਰਾ ਮੈਂ ਸਿਸਟਮ ਦੇਖਿਆ ਕਿ 5 ਦਿਨ ਚੱਲਦੀ ਹੈ ਤੇ ਉਹਦੇ ਵਿੱਚ ਕਿਸ ਤਰ੍ਹਾਂ ਦੀਆਂ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਨੇ ਤੇ ਮੇਰੇ ਮਨ ਚ ਸੀਗਾ ਕਿ ਜਿਹੜੇ ਪਿੰਡਾਂ ਦੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਪੰਜਾਬੀ ਦੇ ਵਿੱਚ ਮੈਟਰ ਘੱਟ ਮਿਲਦਾ ਹੈ, ਇੰਗਲਿਸ਼ ਔਰ ਹਿੰਦੀ ਵਿੱਚ ਤਾਂ ਮਿਲ ਜਾਂਦੀਆਂ ਨੇ ਮੈਟਰ। ਤਾਂ ਮੇਰੀ ਕੋਸ਼ਿਸ਼ ਸੀਗੀ ਕਿ ਚਲੋ ਪੰਜਾਬੀ ਦੇ ਵਿੱਚ ਪਹੁੰਚ ਕੀਤੀ ਜਾਵੇ ਪਿੰਡਾਂ ਤੱਕ ਤੇ ਪੰਜਾਬੀ ਮੀਡੀਅਮ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਸ਼ਾਇਦ ਕਿਸੇ ਨੂੰ ਲੱਗਣ ਲੱਗ ਜਾਏ ਤੇ ਉਹ ਫਿਰ ਆਪਣੇ ਆਪ ਹੀ ਜਦੋਂ ਉਹਨੂੰ ਇੱਕ ਰਸਤਾ ਨਜ਼ਰ ਆ ਜਾਵੇ ਜਿਵੇਂ ਜਿਵੇਂ ਅੱਗੇ ਅੱਗੇ ਆਪਾਂ ਵੱਧਦੇ ਹਾਂ ਤਾਂ ਤਿਵੇਂ ਤਿਵੇਂ ਫਿਰ ਸਾਨੂੰ ਗਾਈਡ ਕਰਨ ਵਾਲੇ ਜਿਹੜੇ ਨੇ ਮਿਲ ਜਾਂਦੇ ਆ। ਮੈਂ ਇਹ ਮੰਨਦਾ ਕਿ ਜੇ ਸਪੋਜ਼ ਕਰ ਲਓ ਆਪਾਂ ਨੇ ਕੋਈ ਸਾਨੂੰ ਰਾਹ ਕਈ ਵਾਰੀ ਦੱਸਦੇ ਕਿਸੇ ਨੂੰ ਕਿ ਮੈਂ ਜੀ ਦਿੱਲੀ ਜਾਣਾ ਹੈ ਤੇ ਰਸਤਾ ਦੱਸਿਓ, ਤੇ ਸਪੋਜ਼ ਕਰ ਲਓ ਆਪਾਂ ਦਿੱਲੀ ਨਹੀਂ ਵੀ ਗਏ ਲੇਕਿਨ ਸਾਨੂੰ ਇਹ ਪਤਾ ਹੁੰਦਾ ਵੀ ਡਾਇਰੈਕਸ਼ਨ ਕਿੱਧਰ ਨੂੰ ਕਿਹੜੇ ਪਾਸੇ ਨੂੰ ਜਾਣਾ ਹੈ ਤੇ ਜਿੰਨਾ ਕੁ ਸਾਨੂੰ ਪਤਾ ਹੁੰਦਾ ਆਪਾਂ ਉਹਨੂੰ ਗਾਈਡ ਕਰ ਦਿੰਦੇ ਹਾਂ। ਉਸ ਤੋਂ ਬਾਅਦ ਅਗਲਾ ਦਿੱਲੀ ਪਹੁੰਚ ਜਾਂਦਾ ਤੇ ਉੱਥੇ ਜਾ ਕੇ ਉਹਨੇ ਕਿਹੜੀ ਕਲੋਨੀ ਚ ਜਾਣਾ ਹੈ, ਕਿਹੜੇ ਘਰ ਦੇ ਨੰਬਰ ਚ ਜਾਣਾ ਹੈ ਤੇ ਉਹ ਅੱਗੇ ਜਾ ਕੇ ਉੱਥੋਂ ਲੋਕਾਂ ਨੂੰ ਪੁੱਛਦਾ ਬਚਾਉਂਦਾ ਉੱਥੇ ਪਹੁੰਚ ਜਾਂਦਾ ਹੈ। ਇਸ ਲਈ ਇੱਕ ਵਾਰ ਆਪਾਂ ਵੱਡੇ ਰੂਪ ਤੇ ਪਾਈਏ ਬੱਚਿਆਂ ਨੂੰ ਤੇ ਮੰਜ਼ਿਲ ਉਹਨਾਂ ਨੂੰ ਮਿਲ ਜਾਂਦੀ ਹੁੰਦੀ ਆ, ਕਿਉਂਕਿ ਜਿਹੜੇ ਵਿਦੇਸ਼ਾਂ ਚ ਵੀ ਵੱਸਦੇ ਨੇ ਸਾਡੇ ਭੈਣ ਭਰਾ ਉਹ ਉੱਥੇ ਸੈੱਟ ਹੋ ਜਾਂਦੇ ਤੇ ਆਪਣੇ ਮਾਂ ਬਾਪ ਨੂੰ ਬੁਲਾਉਂਦੇ ਨੇ ਤੇ ਬੇਸ਼ੱਕ ਮਾਂ ਬਾਪ ਭਾਵੇਂ ਅਨਪੜ੍ਹ ਵੀ ਹੋਣ ਪਰ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਮੈਂ ਆਪਣੀ ਧੀ ਕੋਲ ਜਾਣਾ, ਮੈਂ ਆਪਣੇ ਪੁੱਤਰ ਕੋਲ ਜਾਣਾ ਹੈ ਤੇ ਕਿਹੜੇ ਦੇਸ਼ ਚ ਜਾਣਾ ਸਾਰਾ ਉਹਨਾਂ ਨੂੰ ਪਤਾ ਹੁੰਦਾ ਹੈ, ਭਾਵੇਂ ਉਦੋਂ ਤੱਕ ਜਹਾਜ਼ ਤੇ ਨਾ ਵੀ ਉਹ ਕਦੀ ਚੜੇ ਹੋਣ। ਫਿਰ ਉਹਨਾਂ ਦਾ ਇਹ ਧਿਆਨ ਹੁੰਦਾ ਕਿ ਉੱਥੇ ਜਾਣ ਦੇ ਲਈ ਜਿਹੜੇ ਲੋਕ ਇਸ ਤਰ੍ਹਾਂ ਦਾ ਐਕਸਪੀਰੀਅੰਸ ਰੱਖਦੇ ਉਹਨਾਂ ਦੀ ਫਿਰ ਉਹ ਕੰਪਨੀ ਕਰਦੇ ਆ, ਉਹਨਾਂ ਕੋਲ ਥੋੜਾ ਬਹੁਤਾ ਪੁੱਛਦੇ ਆ ਤਾਂ ਉਹ ਹੌਲੀ ਹੌਲੀ ਏਅਰਪੋਰਟ ਤੇ ਵੀ ਪਹੁੰਚਦੇ ਆ, ਉੱਥੋਂ ਪੁੱਛਦੇ ਪੁਛਾਉਂਦੇ ਉਸ ਦੇਸ਼ ਚ ਵੀ ਪਹੁੰਚ ਜਾਂਦੇ ਆ, ਆਪਣੇ ਬੱਚਿਆਂ ਦੇ ਘਰ ਵੀ ਪਹੁੰਚ ਜਾਂਦੇ ਆ। ਤੇ ਮੇਰਾ ਮੰਨਣਾ ਇਹ ਕਿ ਸਾਡਾ ਓਬਜੈਕਟਿਵ ਕਲੀਅਰ ਹੋਵੇ, ਉਦੇਸ਼ ਕਲੀਅਰ ਹੋਵੇ, ਮੰਜ਼ਿਲ ਕਲੀਅਰ ਹੋਵੇ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ, ਕੀ ਬਣਨਾ ਚਾਹੁੰਦੇ ਹਾਂ ਤੇ ਅਸੀਂ ਉਸ ਮੰਜ਼ਿਲ ਤੇ ਪਹੁੰਚ ਸਕਦੇ ਹਾਂ। ਇਸ ਲਈ ਬਹੁਤ ਜ਼ਰੂਰੀ ਹੈ ਕਿ ਵਿਦਿਆਰਥੀਆਂ ਨੂੰ ਜਿਹੜਾ ਇੱਕ ਅਧਿਆਪਕ ਦੇ ਤੌਰ ਤੇ ਕੋਸ਼ਿਸ਼ ਕਰੀਦੀ ਆ ਕਿ ਉਹ ਗੋਲ ਸੈੱਟ ਕਰ ਸਕਣ, ਆਪਣਾ ਜੋ ਉਹ ਬਣਨਾ ਚਾਹੁੰਦੇ ਨੇ ਉਹਨਾਂ ਨੂੰ ਪੁੱਛੀ ਜਾਏ, ਥੋੜਾ ਜਿਹਾ ਗਾਈਡ ਵੀ ਕਰੀ ਜਾਏ ਤੇ ਫਿਰ ਉਹਦੇ ਮੁਤਾਬਕ ਤਾਂ ਕਿ ਉਹ ਆਪਣੀ ਮੰਜ਼ਿਲ ਜਿਹੜੀ ਆ ਉਹ ਪ੍ਰਾਪਤ ਕਰ ਸਕਣ।
ਜੀ ਡਾਕਟਰ ਸਾਹਿਬ, ਕਈ ਵਾਰ ਜਦੋਂ ਬੱਚਿਆਂ ਨਾਲ ਗੱਲ ਕਰਦੇ ਹਾਂ ਤਾਂ ਬੱਚਿਆਂ ਦੀਆਂ ਸ਼ਿਕਾਇਤਾਂ ਹੁੰਦੀਆਂ ਨੇ ਕਿ ਸਾਡੇ ਕੋਲ ਮੌਕੇ ਸਾਨੂੰ ਘੱਟ ਸੀ, ਇਸ ਕਰਕੇ ਸਾਡੇ ਜਿਹੜੇ ਅੱਗੇ ਵਧਣ ਦੇ ਵਿੱਚ ਰੁਕਾਵਟ ਆਈ। ਤੁਹਾਨੂੰ ਸ਼ਖਸੀ ਤੌਰ ਤੇ ਜਿੰਨਾ ਕੁ ਜਾਣਿਆ, ਜਿੰਨਾ ਤੁਹਾਡੇ ਬਾਰੇ ਸੁਣਿਆ, ਉਹ ਇਹ ਕਿ ਤੁਹਾਡੇ ਨਾਲ ਜਿਸ ਤਰ੍ਹਾਂ ਹੁਣ ਮੈਂ ਗੱਲ ਵੀ ਕਰ ਰਹੀ ਹਾਂ ਤਾਂ ਉਹ ਚੀਜ਼ ਮਹਿਸੂਸ ਹੋ ਰਹੀ ਹੈ ਕਿ ਇੱਕ ਬਿਲਕੁਲ ਚੁਸਤ ਦਰੁਸਤ ਫਿੱਟ ਇਨਸਾਨ ਜਿਹੜਾ ਹੈ ਉਹ ਮੇਰੇ ਸਾਹਮਣੇ ਖੜਾ ਹੈ, ਜੋ ਬਿਲਕੁਲ ਵੀ ਥਕਾਵਟ ਉਹਦੇ ਚਿਹਰੇ ਉੱਤੇ ਬਿਲਕੁਲ ਨਹੀਂ ਹੈ। ਤਾਂ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ, ਖਾਸ ਕਰਕੇ ਡਿਪਰੈਸ਼ਨ ਦੇ ਬੱਚੇ ਬਹੁਤ ਸ਼ਿਕਾਰ ਹੋ ਰਹੇ ਨੇ। ਮੈਨੂੰ ਉਹ ਲੱਗਦਾ ਹੁੰਦਾ ਕਦੇ ਕਦੇ ਕਿ ਬੱਚੇ ਭਟਕ ਗਏ ਨੇ, ਉਹਨਾਂ ਨੂੰ ਕੋਈ ਰਸਤਾ ਹੀ ਨਜ਼ਰ ਨਹੀਂ ਆ ਰਿਹਾ। ਕੀ ਕਾਰਨ ਮੰਨਦੇ ਹੋ ਉਹਦੇ ਪਿੱਛੇ?
ਇੱਕ ਤਾਂ ਜਿਹੜੀ ਤੁਸੀਂ ਇਹ ਗੱਲ ਕੀਤੀ ਆ ਕਿ ਉਹ ਸ਼ਿਕਾਇਤ ਕਰਦੇ ਨੇ ਕਿ ਸਾਡੇ ਕੋਲ ਮੌਕੇ ਨਹੀਂ ਆ, ਮੈਂ ਕਹਿੰਦਾ ਕਿ ਫੇਲੀਅਰ ਦਾ ਐਕਸਕਿਊਜ਼ ਨਹੀਂ ਆਪਾਂ ਨੂੰ ਦੇਣਾ ਚਾਹੀਦਾ। ਇੱਕ ਤੁਸੀਂ ਜੇ ਸ਼ਿਵ ਖੇੜਾ ਦੀ ਬੁੱਕ ਪੜ੍ਹੀਏ ਤੇ ਉਹਦੇ ਵਿੱਚ ਚੈਪਟਰ ਇੱਕ ਆਉਂਦਾ ਵਿਨਰ ਵਰਸਸ ਲੂਜ਼ਰ, ਉਹਦੇ ਵਿੱਚ ਜਿਹੜਾ ਇੱਕ ਲੂਜ਼ਰ ਹੈ ਉਹ ਐਕਸਕਿਊਜ਼ ਫਾਈਂਡ ਆਊਟ ਕਰਦਾ ਹੈ। ਲੇਕਿਨ ਸਾਡੇ ਸਾਹਮਣੇ ਇੱਕ ਉਦਾਹਰਨ ਹੈ, ਸਰਦਾਰ ਮਿਲਖਾ ਸਿੰਘ ਜਿਹੜੇ ਨੇ ਫਲਾਇੰਗ ਸਿੱਖ ਦਾ, ਉਹਨਾਂ ਨੂੰ ਖਿਤਾਬ ਮਿਲਿਆ ਸੀਗਾ ਕਿ ਉਹਨਾਂ ਨੇ ਸਧਾਰਨ ਪਰਿਵਾਰ ਚ ਹੁੰਦੇ ਹੋਏ ਵੀ ਨੰਗੇ ਪੈਰੀ ਵੀ ਟਰੈਕ ਤੇ ਦੌੜਦੇ ਸੀ ਤੇ ਉਹਨਾਂ ਕੋਲ ਆਪਣੇ ਮੁਕਾਬਲੇ ਤੇ ਹੋਰ ਦੌੜਨ ਵਾਲੇ ਅਥਲੀਟਸ ਦੇ ਬਰਾਬਰ ਕਿੱਟ ਵੀ ਨਹੀਂ ਸੀ, ਸਾਧਨ ਵੀ ਨਹੀਂ ਸੀ। ਤਾਂ ਉਹਨਾਂ ਦੇ ਫਿਲਮ ਵੀ ਬਣੀ ਆ ਭਾਗ ਮਿਲਖਾ ਭਾਗ, ਕਿਉਂਕਿ ਉਹਨਾਂ ਨੇ ਇੰਨਾ ਹਾਰਡ ਵਰਕ ਕੀਤਾ ਕਿ ਉਹਨਾਂ ਨੂੰ ਖੂਨ ਦੀਆਂ ਉਲਟੀਆਂ ਵੀ ਆ ਜਾਂਦੀਆਂ ਸੀ। ਉਹਨਾਂ ਨੇ ਸਾਰੀ ਜਿਹੜੀਆਂ ਕੋਈ ਕਮੀਆਂ ਪੇਸ਼ੀਆਂ ਰਿਸੋਰਸਿਸ ਦੀ ਕਮੀ ਸੀ ਉਹਨੂੰ ਆਪਣੇ ਹਾਰਡ ਵਰਕ ਦੇ ਨਾਲ ਸਰ ਕਰ ਲਿਆ ਸੀ, ਦੂਰ ਕਰ ਲਿਆ ਸੀ। ਇਸ ਕਰਕੇ ਜਿਹੜਾ ਹੈਗਾ ਕਿ ਸਾਨੂੰ ਇਹ ਬਹਾਨੇ ਨਹੀਂ ਲੱਭਣੇ ਚਾਹੀਦੇ ਤੇ ਸਾਨੂੰ ਦੂਸਰਿਆਂ ਨੂੰ ਵੇਖ ਕੇ ਵੀ ਸੇਧ ਲੈਣੀ ਚਾਹੀਦੀ ਹੈ, ਉਹਨਾਂ ਕੋਲੋਂ ਵੀ ਸਿੱਖ ਲੈਣਾ ਚਾਹੀਦਾ। ਤੇ ਜਿੱਥੇ ਤੱਕ ਤੁਸੀਂ ਗੱਲ ਡਿਪਰੈਸ਼ਨ ਦੀ ਕੀਤੀ ਹੈ, ਆਪਣਾ ਕੋਈ ਵੀ ਜਿਹੜਾ ਗੋਲ ਸੈੱਟ ਕਰਨਾ ਹੈ ਆਪਾਂ ਨੂੰ ਆਪਣੇ ਪਰਿਵਾਰ ਦੇ ਹਾਲਾਤ ਵੇਖ ਕੇ, ਆਪਣੇ ਰਿਸੋਰਸਿਸ ਵੇਖ ਕੇ, ਜਿਹਨੂੰ ਆਪਾਂ ਕਹਿ ਦਿੰਦੇ ਕਿ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਆ, ਤੇ ਦੇਖਾ ਦੇਖੀ ਆਪਣਾ ਝੁੱਗਾ ਚੌੜ ਨਹੀਂ ਕਰਨਾ। ਮੈਂ ਤਾਂ ਬੜਾ ਸਿੰਪਲ ਜਿਹਾ ਮੇਰਾ ਇਹ ਫੰਡਾ ਹੈ ਲਾਈਫ ਦਾ, ਤਾਂ ਉਹਦੇ ਵਿੱਚ ਥੋੜੀ ਆ ਤੇ ਥੋੜੀ ਵਿੱਚ ਗੁਜ਼ਾਰਾ ਕਰਨਾ ਸਿੱਖਣਾ ਚਾਹੀਦਾ। ਤੇ ਜਿਵੇਂ ਸਾਡੇ ਪੁਰਾਣੇ ਬਜ਼ੁਰਗ, ਉਹਨਾਂ ਨੂੰ ਹੁੰਦਾ ਸੀਗਾ ਕਿ ਕਰਜ਼ਾ ਨਾ ਚੜੇ ਸਿਰ ਤੇ, ਲੋਨ ਨਾ ਲਈਏ, ਤੇ ਉਹਨਾਂ ਨੂੰ ਹੁੰਦਾ ਸੀ ਵੀ ਥੋੜੀ ਖਾ ਲਈਏ ਭਾਵੇਂ ਆਪਾਂ ਆਰਾਮਦਾਰੀ ਦੇ ਨਾਲ ਜਿਹੜਾ ਹੈਗਾ ਸਕੂਨ ਦੇ ਨਾਲ ਰਹਿਣਾ ਚਾਹੁੰਦੇ ਸੀ। ਹੁਣ ਇਹ ਆ ਕਿ ਸਾਡੇ ਕੋਲ ਅਸੀਂ ਜਿੰਨਾ ਟਾਰਗੇਟ ਕਰਦੇ ਹਾਂ ਓਨੀ ਮਿਹਨਤ ਕਈ ਵਾਰੀ ਅਸੀਂ ਕਰਦੇ ਨੀ, ਤੇ ਜਿੰਨਾ ਜਿਹੜਾ ਤੁਸੀਂ ਜਿੰਨਾ ਹਾਈ ਗੋਲ ਸੈੱਟ ਕੀਤਾ ਉਹਦੇ ਲਈ ਜੇ ਮਿਹਨਤ ਨਹੀਂ ਕਰ ਸਕਦੇ ਤੁਸੀਂ ਤੇ ਫਿਰ ਡਿਪਰੈਸ਼ਨ ਜਿਹੜੀ ਆ ਕੁਦਰਤੀ ਆਉਂਦੀ ਹੈ। ਦੂਸਰਾ ਇਹ ਹੈ ਕਿ ਜੇ ਤੁਸੀਂ ਆਪਣੇ ਆਪ ਨਾਲ ਕੰਪੀਟ ਕਰਨਾ ਚਾਹੀਦਾ ਦੂਸਰੇ ਨਾਲ ਨਹੀਂ, ਤੁਸੀਂ ਮੇਰੀ ਸਿੰਪਲ ਜੀ ਹੁੰਦੀ ਵਿਦਿਆਰਥੀਆਂ ਨੂੰ ਵੀ ਮੈਂ ਕਹਿੰਦਾ ਕਿ ਬੇਟੇ ਜਿੱਦਾਂ ਤੁਸੀਂ ਘਰੋਂ ਆਏ ਸੀ ਕਾਲਜ ਦੇ ਅੰਦਰ ਤੇ ਜਦੋਂ ਤੁਸੀਂ ਕਾਲਜ ਤੋਂ ਬਾਹਰ ਗਏ ਵਾਪਸ ਘਰ, ਤੇ ਜਿਹੋ ਜਿਹੇ ਤੁਸੀਂ ਆਏ ਸੀ ਉਹੋ ਜਿਹੇ ਨੀ ਵਾਪਸ ਜਾਣਾ, ਕਿ ਉਹਦੇ ਨਾਲੋਂ ਕੁਝ ਬੈਟਰ ਸਿੱਖ ਕੇ ਜਾਣਾ ਚਾਹੀਦਾ ਆਪਾਂ ਨੂੰ, ਆਪਣੇ ਸੈਲਫ ਨਾਲ ਕੰਪੀਟ ਕਰਨਾ ਚਾਹੀਦਾ, ਸੈਲਫ ਦੇ ਵਿੱਚ ਲਗਾਤਾਰ ਇੰਪਰੂਵਮੈਂਟ ਦੀ ਜਿਹੜੀ ਆ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ। ਜਿਵੇਂ ਕਹਿੰਦੇ ਹੁੰਦੇ ਆ ਕਿ ਜਿਹੜੀਆਂ ਛੋਟੀਆਂ ਛੋਟੀਆਂ ਇੰਪਰੂਵਮੈਂਟਸ ਨੇ, ਜੈਪਨੀਜ਼ ਇੱਕ ਟਰਮ ਹੈਗੀ ਜਪਾਨ ਦੀ, ਉਹਨੂੰ ਕੇਜ਼ਨ ਕਹਿੰਦੇ ਅਸੀਂ, ਕੇਜ਼ਨ ਅਪਰੋਚ ਹੁੰਦੀ ਆ ਕਿ ਸਲੋ ਐਂਡ ਗ੍ਰੈਜੂਅਲ ਇੰਪਰੂਵਮੈਂਟ, ਹੌਲੀ ਹੌਲੀ ਛੋਟੇ ਛੋਟੇ ਟਾਰਗੇਟ ਰੱਖ ਕੇ ਚੱਲੋ ਤੇ ਫਿਰ ਆਪਣੇ ਆਪ ਹੀ ਵੱਡੇ ਜਿਹੜੇ ਗੋਲ ਆ ਉਹ ਆਪਾਂ ਹਾਸਲ ਕਰ ਸਕਦੇ ਹਾਂ। ਤੇ ਆਪਣਾ ਕੋਈ ਜਿਹੜਾ ਡਿਪਰੈਸ਼ਨ ਦੀ, ਜਿਵੇਂ ਆਪਾਂ ਨੇ ਹੁਣ ਦੇਖਿਆ ਕਿ ਬੜਾ ਟੈਲੈਂਟਡ ਕਲਾਕਾਰ ਦੀ ਸੁਸਾਈਡ ਦੀ ਖਬਰ ਰੀਸੈਂਟਲੀ ਦੀ ਆਪਾਂ ਦੇਖ ਰਹੇ ਹਾਂ ਚੱਲ ਰਹੀ ਹੈ, ਤੇ ਕੀ ਹੈ ਕਿ ਤੁਹਾਡਾ ਜਦੋਂ ਵੀ ਤੁਹਾਨੂੰ ਕੋਈ ਪਰੇਸ਼ਾਨੀ ਆ, ਸਪੋਜ਼ ਕਰ ਲਓ ਮੈਂ ਆਪਣੀ ਪਰਸਨਲ ਗੱਲ ਕਰਦਾ ਹਾਂ, ਜਦੋਂ ਵੀ ਮੈਨੂੰ ਕਦੇ ਲੱਗੇ ਕੋਈ ਇਸ ਤਰ੍ਹਾਂ ਦੀ ਗੱਲਬਾਤ, ਮੇਰਾ ਆਪਣੀ ਮਦਰ ਦੇ ਨਾਲ ਬਹੁਤ ਪਿਆਰ ਹੈ ਤੇ ਹਾਲਾਂਕਿ ਮੈਂ ਫਤਿਹਗੜ੍ਹ ਸਾਹਿਬ ਵਿੱਚ ਨੌਕਰੀ ਕਰਦਾ ਹਾਂ ਤੇ ਇੱਥੋਂ ਮੇਰਾ ਤਕਰੀਬਨ 235 ਕਿਲੋਮੀਟਰ ਮੇਰਾ ਪਿੰਡ ਪੈਂਦਾ ਹੈ, ਤਾਂ ਮੈਂ ਉਹਨਾਂ ਕੋਲ ਜਾ ਕੇ ਮਿਲਦਾ, ਉਹਨਾਂ ਦੇ ਹੱਥ ਖਾਧੀ ਰੋਟੀ ਦੇ ਨਾਲ ਇੰਨਾ ਕੁ ਸਕੂਨ ਆਉਂਦਾ ਹੈ, ਮਾਂ ਨੂੰ ਮਿਲ ਕੇ, ਆਪਣੇ ਬਾਪ ਨੂੰ ਮਿਲ ਕੇ, ਤੇ ਸਾਰਾ ਕੁਝ ਭੁੱਲ ਜਾਈਦਾ ਕਿ ਐਨ ਨਵੀਂ ਐਨਰਜੀ ਮਿਲਦੀ ਆ। ਤੇ ਜਾਂ ਜੇ ਨਹੀਂ ਜਾ ਸਕਦੇ ਜਿਵੇਂ ਲੋਕਡਾਊਨ ਕਰਕੇ, ਤੇ ਉਹਨਾਂ ਨਾਲ ਫੋਨ ਤੇ ਗੱਲ ਕਰ ਲਈਦੀ ਆ ਤੇ ਉਹਦੇ ਨਾਲ ਬੜੀ ਤਸੱਲੀ ਮਿਲਦੀ ਆ। ਤੇ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਲੜਕੀਆਂ ਖਾਸ ਕਰਕੇ ਆਪਣੀ ਮਾਂ ਨੂੰ ਆਪਣੀ ਫਰੈਂਡ ਸਮਝਣ, ਹਰ ਤਰ੍ਹਾਂ ਦੀ ਉਹਦੇ ਨਾਲ ਆਪਣੀ ਗੱਲ ਸਾਂਝੀ ਕਰਨ, ਤੇ ਜਿਹੜੇ ਬੋਇਜ਼ ਨੇ ਲੜਕੇ ਨੇ ਉਹ ਆਪਣੇ ਬਾਪ ਨਾਲ, ਔਰ ਸਾਡੇ ਜਿਹੜੇ ਆਪਣੇ ਸਾਥੀ ਨੇ ਜਿਹੜੇ ਜਿਹਨਾਂ ਦੇ ਬੱਚੇ ਆ, ਉਹਨਾਂ ਨੂੰ ਬਾਪ ਨੂੰ ਵੀ ਚਾਹੀਦਾ ਕਿ ਆਪਣੇ ਪੁੱਤਰਾਂ ਨੂੰ ਧੀਆਂ ਨੂੰ ਆਪਣੇ ਦੋਸਤਾਂ ਦੀ ਤਰ੍ਹਾਂ ਉਹਨਾਂ ਨਾਲ ਖੁੱਲ ਕੇ ਗੱਲਬਾਤ ਕਰ ਲਿਆ ਕਰਨ। ਤੇ ਇਸ ਕਰਕੇ ਜਦੋਂ ਆਪਣਿਆਂ ਨਾਲ ਆਪਾਂ ਗੱਲ ਕਰਾਂਗੇ ਉਹ ਸਾਨੂੰ ਸਹੀ ਰਾਏ ਦੇਣਗੇ, ਜੋ ਬਗਾਨਿਆਂ ਕੋਲ ਤੁਸੀਂ ਭਾਲਦੇ ਹੋ ਸਲਾਹ ਉਹ ਕਈ ਵਾਰੀ ਤੁਹਾਨੂੰ ਗਲਤ ਰਸਤੇ ਤੇ ਤੋਰ ਦਿੰਦੇ ਨੇ। ਤੇ ਇਸ ਕਰਕੇ ਜਿਹੜਾ ਤੁਹਾਡਾ ਸਹੀ ਸਲਾਹਕਾਰ ਸਹੀ ਦੋਸਤ ਹੋਣਾ ਬਹੁਤ ਜ਼ਰੂਰੀ ਆ, ਔਰ ਉਹ ਤੁਹਾਡੇ ਘਰ ਦੇ ਜਿਹੜੇ ਮਾਂ ਆ ਬਾਪ ਆ ਉਸ ਤੋਂ ਵੱਡਾ ਤੁਹਾਡਾ ਕੋਈ ਹੋਰ ਦੋਸਤ ਨਹੀਂ ਹੋ ਸਕਦਾ। ਤੇ ਜਿਹਨੂੰ ਕਿਸੇ ਨੂੰ ਕੋਈ ਚੰਗਾ ਦੋਸਤ ਮਿਲ ਜਾਓ ਬਹੁਤ ਕਿਸੇ ਨੂੰ ਰਵਾਲਾ ਹੁੰਦਾ ਹੈ। ਇਸ ਕਰਕੇ ਡਿਪਰੈਸ਼ਨ ਦੇ ਨਾਲ ਆਪਾਂ ਨੂੰ ਹਾਰ ਨਹੀਂ ਮੰਨਣੀ ਚਾਹੀਦੀ, ਮੈਂਟਲੀ ਸਟਰੋਂਗ ਸਾਫ਼ ਰਹਿਣਾ ਚਾਹੀਦਾ ਹੈ, ਐਂਡ ਆਫ ਲਾਈਫ ਨਹੀਂ ਹੁੰਦਾ। ਜਪਾਨ ਦੇ ਉੱਪਰ ਪਰਮਾਣੂ ਹਮਲਾ ਵੀ ਹੋਇਆ ਤੇ ਉਹ ਤੁਸੀਂ ਦੇਖੋ ਦੁਬਾਰਾ ਫੇਰ ਉਹਨਾਂ ਦੀ ਇਕੋਨਮੀ ਜਿਹੜੀ ਆ ਉਹ ਉੱਠ ਖੜੇ ਹੋਏ ਨੇ। ਕਿ ਟੈਂਪਰੇਰੀ ਫੇਜ਼ ਹੁੰਦੇ ਨੇ, ਉਤਰਾਅ ਚੜਾਅ ਜ਼ਿੰਦਗੀ 'ਚ ਚੱਲਦੇ ਰਹਿੰਦੇ ਨੇ, ਅਤੇ ਆਪਾਂ ਨੂੰ ਹਿੰਮਤ ਰੱਖਣੀ ਚਾਹੀਦੀ ਹੈ, ਹਿੰਮਤ ਨਹੀਂ ਛੱਡਣੀ ਚਾਹੀਦੀ। ਸਾਡੀ ਜ਼ਿੰਦਗੀ ਦੇ ਉੱਪਰ ਸਾਡੇ ਮਾਂ ਬਾਪ ਦਾ ਵੀ ਹੱਕ ਹੈ, ਬੱਚਿਆਂ ਦਾ ਵੀ ਹੱਕ ਆ। ਅਸੀਂ ਜਦੋਂ ਫਰਸਟ੍ਰੇਟ ਵੀ ਹੁੰਦੇ ਹਾਂ ਤਾਂ ਅਸੀਂ ਇਹ ਸੋਚੋ ਕਿ ਅਸੀਂ ਉਹਨਾਂ ਲਈ ਜੀਣਾ ਹੈ, ਅਤੇ ਸਾਡੀ ਫਰਸਟ੍ਰੇਸ਼ਨ ਦੂਰ ਹੋ ਜਾਏਗੀ। ਆਪਣੇ ਬੱਚਿਆਂ ਨਾਲ ਗੱਲਬਾਤ ਕਰੋ, ਮਾਂ ਬਾਪ ਨਾਲ ਗੱਲਬਾਤ ਕਰੋ, ਅਤੇ ਇਸ ਕਰਕੇ ਜਿਹੜਾ ਹੈਗਾ ਆਪਾਂ ਨੂੰ ਘਬਰਾਉਣਾ ਨਹੀਂ ਚਾਹੀਦਾ। ਰੱਬ ਦਾ ਨਾਮ ਵੀ ਲੈਣਾ ਚਾਹੀਦਾ ਹੈ, ਜਿਹੜੇ ਵੀ ਰੱਬ ਨੂੰ ਕੋਈ ਪਰਮਾਤਮਾ ਨੂੰ ਵਾਹਿਗੁਰੂ ਨੂੰ ਮੰਨਦੇ ਆ, ਪਾਠ ਕਰਨਾ ਚਾਹੀਦਾ, ਬੜੀ ਸ਼ਾਂਤੀ ਮਿਲਦੀ ਗੁਰਬਾਣੀ ਦੇ ਨਾਲ। ਤੇ ਹੋਰ ਵੀ ਸਾਡੇ ਜਿਹੜੇ ਗ੍ਰੰਥ ਨੇ ਧਾਰਮਿਕ, ਜਿਹੜਾ ਵੀ ਸਾਡਾ ਕੋਈ ਹਿੰਦੂ ਆ ਜਾਂ ਮੁਸਲਿਮ ਹੈ, ਜਿਹੜੇ ਵੀ ਆਪਣੇ ਧਰਮ ਨਾਲ ਜੁੜੇ ਰਹਿੰਦੇ ਨੇ, ਉਹਨਾਂ ਨੂੰ ਸਕੂਨ ਮਿਲਦਾ ਹੈ, ਸ਼ਾਂਤੀ ਮਿਲਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਥੋੜਾ ਬਹੁਤਾ ਟਾਈਮ ਜ਼ਰੂਰ ਕੱਢਣਾ ਚਾਹੀਦਾ ਆਪਾਂ ਨੂੰ, ਤੇ ਪਰਮਾਤਮਾ ਦਾ ਨਾਮ ਵੀ ਲੈਣਾ ਚਾਹੀਦਾ।
ਡਾਕਟਰ ਸਾਹਿਬ, ਨਵੀਂ ਨੌਜਵਾਨ ਪੀੜ੍ਹੀ ਤੋਂ ਸਾਨੂੰ ਕੀ ਉਮੀਦਾਂ ਨੇ?
ਨਵੀਂ ਜਿਹੜੀ ਪੀੜ੍ਹੀ ਹੈ, ਕਈ ਵਾਰੀ ਆਪਾਂ ਸੋਚਦੇ ਰਹਿੰਦੇ ਹਾਂ ਕਿ ਐਜ ਏ ਟੀਚਰ ਵੀ ਇਹ ਜੀ ਸਾਡੀ ਗੱਲ ਨਹੀਂ ਸੁਣਦੇ, ਗੱਲ ਨਹੀਂ ਮੰਨਦੇ। ਮੈਂ ਇਹ ਕਹਿੰਦਾ ਕਿ ਮੈਨੂੰ ਏਦਾਂ ਦੀ ਕਦੇ ਪ੍ਰੋਬਲਮ ਅੱਜ ਤੱਕ ਨਹੀਂ ਆਈ, ਕਿਉਂਕਿ ਮੈਂ 93 ਤੋਂ ਮਾਤਾ ਗੁਜਰੀ ਕਾਲਜ ਵਿੱਚ ਆਇਆ, ਤਾਂ 92 ਚ ਵੀ ਮੈਂ ਗੁਰੂ ਨਾਨਕ ਨੈਸ਼ਨਲ ਕਾਲਜ ਦੁਰਾਹੇ ਕੰਮ ਕੀਤਾ, ਉਸ ਤੋਂ ਪਹਿਲਾਂ 2 ਸਕੂਲਾਂ ਦੇ ਵਿੱਚ ਵੀ ਮੈਂ ਕੁਛ ਸਮਾਂ ਕੰਮ ਕੀਤਾ ਸੀਗਾ, ਤਾਂ ਮੈਨੂੰ ਤਾਂ ਰਿਸਪੈਕਟ ਹਮੇਸ਼ਾ ਮਿਲੀ ਆ। ਰਿਸਪੈਕਟ ਅਰਨ ਕਰਨੀ ਪੈਂਦੀ ਆ, ਤੁਸੀਂ ਮੰਗ ਕੇ ਰਿਸਪੈਕਟ ਨਹੀਂ ਲੈ ਸਕਦੇ, ਤੁਹਾਨੂੰ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਕੁਝ ਐਕਸਟਰਾ ਉਹਨਾਂ ਲਈ ਕਰਨਾ ਪੈਂਦਾ ਹੈ, ਤੇ ਉਹ ਰਿਸਪੈਕਟ ਵੀ ਕਰਦੇ ਨੇ, ਤੁਹਾਡੀ ਗੱਲ ਵੀ ਸੁਣਦੇ ਆ, ਤੇ ਤੁਸੀਂ ਉਹਨਾਂ ਨੂੰ ਕੋਈ ਰਸਤਾ ਵੀ ਦਿਖਾਓ ਔਰ ਉਹਨਾਂ ਦੇ ਸਾਹਮਣੇ ਐਗਜ਼ਾਮਪਲ ਵੀ ਸੈੱਟ ਕਰੋ। ਜਿਵੇਂ ਹੁਣ ਲੋਕਡਾਊਨ ਦੇ ਦੌਰਾਨ ਆਨਲਾਈਨ ਟੀਚਿੰਗ ਕਰਨੀ ਪਈ, ਤੇ ਇੱਕ ਬੰਦਾ ਜਿਹੜਾ ਹੈਗਾ, ਮੈਂ ਤੇ ਉਹਨੂੰ ਬਜ਼ੁਰਗ ਸਮਝਦਾ ਹੁੰਦਾ ਕਿ ਹੂ ਇਜ਼ ਅਨਵਿਲਿੰਗ ਟੂ ਲਰਨ, ਜਿਹੜਾ ਕੁਝ ਨਵਾਂ ਕਰਨ ਦੀ ਤੇ ਨਵਾਂ ਸਿੱਖਣ ਦੀ ਜਿਹਦੀ ਇੱਛਾ ਸ਼ਕਤੀ ਖਤਮ ਹੋ ਗਈ, ਮੈਂ ਉਹਨੂੰ ਬਜ਼ੁਰਗ ਮੰਨਦਾ ਹੈ, ਤਾਂ ਉਹ ਜਿਹੜਾ ਹੈਗਾ ਉਹਦਾ ਉਮਰ ਨਾਲ ਮੈਂ ਕੋਈ ਸੰਬੰਧ ਨਹੀਂ ਮੰਨਦਾ। ਤੇ ਮੈਂ ਇਹ ਕਹਿੰਦਾ ਕਿ ਤੁਸੀਂ ਸਾਰੀ ਜ਼ਿੰਦਗੀ ਸਿੱਖ ਸਕਦੇ ਹੋ, ਸਾਰੀ ਜ਼ਿੰਦਗੀ ਇੰਪਰੂਵ ਕਰ ਸਕਦੇ ਹੋ, ਜੇ ਕੋਈ
ਦੋਸਤੋ। ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਲਹਿਰਾਂ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਸਾਰੇ ਤੰਦਰੁਸਤ ਰਹੋ, ਸੁਖੀ ਸਾਂਦੀ ਆਪਣੇ ਘਰ ਪਰਿਵਾਰਾਂ ਦੇ ਨਾਲ ਵਸਦੇ ਰਹੋ, ਜ਼ਿੰਦਗੀ ਨੂੰ ਮਾਣਦੇ ਰਹੋ। ਇਸਦੇ ਨਾਲ ਹੀ ਰਣਦੀਪ ਅੰਦੇਰ ਨੂੰ ਹੁਣ ਦਿਓ ਇਜਾਜ਼ਤ। ਮਿਲਦੇ ਹਾਂ ਅਗਲੇ ਵੀਰਵਾਰ ਇਸੇ ਪ੍ਰੋਗਰਾਮ ਦੇ ਵਿੱਚ, ਫਿਰ ਤੁਹਾਡੇ ਮੁਖਾਤਿਬ ਹੋਵਾਂਗੀ। ਉਦੋਂ ਤੱਕ ਲਈ ਰੱਬ ਰਾਖਾ।